परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर अज वैसाख दे महीने की प्रारंभता और खालसा जी दे सिरजना वाला शुभ दिवस और जो इस स्थान ते हर साल बड़ी श्रद्धा भावना नाल मनाया जाता है, अज दोपहर दे दीवान अंदर सतगुरु जी दे अमृत बचन बारह माह विचों वैसाख दे शब्द दी विचार कीती गई। हुण आपां जो लड़ीवार इस साल प्रकरण विशा जा मजमून चुनिया है उस दी विचार कर सकिए। सिर्फ एक हुण तक दी कीती कोई लड़ीवार विचार वल एक पंछी चाहत है कि जिसने अपने अंदर नू करना है जा जो अपना अंदर करदा है तन गुरु नानक साहब जी दे अमृत बोल के उसने एक सोना करन वाले कारीगर दी तरह जिवें उस कोल संद औजार जा सोना करन वालियां वस्तुआं ने उन्हां सारियां बाहर दियां चीजां नूं महाराज जी ने अंतरीव जीवन दे दैवी गुणां नाल जोड़ दिता। ज्यादा दोहराव ना करां, साहब ने कहा दुकान जत दी बना धीरज नूं सुनियार बना लै अडोल मत अहन बन जाए ज्ञान दा हथौड़ा होवे उस तों अगे भय दी परमात्मा दे डर दी धौंकणी होवे अग तेज करन वाली। ते महाराज जी ने कहा छेवां गुण इस विच कालना दा तपस्या दी अग बल दी होवे। कल असी वाचिया सी के भौ खला अगन तपता भय दी धौंकणी ते तपस्या दी अग ते रात अर्ज कीती सी के ओ तप गुरमत ने परवान नहीं कीता कि जेड़ा हठ करके अपने शरीर नू दुख दे जान पर कमाई करना आलस नू त्याग देना ते उस तप दे मुतलक अर्ज कीती सी एक परमात्मा दे भाणे नू सत करके मरना ए बड़ा वड्डा तप है जर जाना अंदर। देखो दो तरह दा, एक मजबूरी वस हो के बंदा जरदा है ते दूजा है खिड़े मथे प्रवान कर लेना। बहुतात विच मैं अपने समेत अर्ज कर रहा हूं कि बहुतात विच असी वक्त दियां वापर दियां हुईयां घटनावां नूं जरदा लैने हां पर अंदरों मन मनन नूं तैयार नहीं। अंदर कहिंदा जे ए मेरे नाल ना हुंदा ते बाहरों असी कहिंदे असी भाणा मानने हां। भाणे दा अर्थ ए वे कि जो परमात्मा ने कीता ओनू खिड़े मथे प्रवान करना ओदे ते उजर ओदे ते तर्क ओदे ते शक न करना ते कल ए प्रमाण दिता सी कि जैसी आग्या कीनी ठाकुर तिस ते मुख नहीं मोहे। जिस तरह मालक ने तोड़ दिता पर अज अहंकार वाला अंदर अहंगता वाला अंदर अपनी मर्जी करदा ते गुरमुखो याद रखो जिन्नी देर तक असी संघर्ष करने आ ना इस संघर्ष का अर्थ बाहर की कमाई का खंडन नहीं ਅਸੀਂ ਅੰਦਰੋਂ ਲੜਨੇ ਆ ਪਰਮਾਤਮਾ ਅੰਜਨੀ ਅੰਜਨੀ ਅੰਜ ਕਰ, ਓਨੀ ਦੇਰ ਤੱਕ ਆਪਾਂ ਤਿਲਕਨੇ ਆ ਤੇ ਜਦੋਂ ਪਰਮਾਤਮਾ ਨੂੰ ਸਮਰਪਿਤ ਹੁੰਦੀ ਆ ਆਪਣੇ ਆਪ ਹੀ ਭਾਗ ਲਾ ਦਿੰਦਾ। ਜਿਉਂਦਾ ਬੰਦਾ ਪਾਣੀ ਚ ਡਿੱਗ ਜਾਏ, ਸਰੋਵਰ ਚ ਡਿੱਗੇ, ਦਰਿਆ ਚ ਡਿੱਗੇ, ਕਿਸੇ ਨਦੀ ਚ, ਕਿਸੇ ਖੜ ਵਾਲੇ ਪਾਣੀ ਚ ਡਿੱਗ ਪਵੇ, ਜਿਉਂਦੇ ਬੰਦੇ ਨੂੰ ਪਾਣੀ ਡੋਬਦਾ, ਕਿਉਂਕਿ ਪਾਣੀ ਨਾਲ ਬੰਦਾ ਸੰਘਰਸ਼ ਕਰਦਾ ਹੈ ਤੇ ਜਦੋਂ ਉਹੀ ਬੰਦੇ ਦੀ ਮੌਤ ਹੋ ਜਾਂਦੀ ਹੈ ਜਿਹੜਾ ਡੋਬਦਾ ਉਹ ਪਾਣੀ ਉਹਨੂੰ ਤਾਰਨ ਲੱਗ ਪੈਂਦਾ। ਪਾਣੀ ਉਹੀ ਉਹ ਜਿਉਂਦਿਆਂ ਸੰਘਰਸ਼ ਕਰ ਰਿਹਾ। ਸਿਰਫ ਇੱਕ ਪੱਖ ਲੈਣਾ ਉਦਾਹਰਨ ਸਮਝਣ ਲਈ, ਉਹ ਲੜ ਰਿਹਾ ਪਾਣੀ ਨਾਲ, ਜਿੰਨੀ ਦੇਰ ਤੱਕ ਲੜਦਾ ਰਿਹਾ ਓਨੀ ਦੇਰ ਤੱਕ ਡੁੱਬਣ ਵਾਲੇ ਪਾਸੇ ਗਿਆ ਤੇ ਜਦੋਂ ਉਹਨੇ ਡੁੱਬ ਕੇ ਆਪਾਂ ਸਮਰਪਿਤ ਕਰ ਦਿੱਤਾ ਉਸੇ ਪਾਣੀ ਨੇ ਤਾਰ ਦਿੱਤਾ। ਬਸ ਮੰਨਾ ਤੂੰ ਸਮਰਪਿਤ ਕਰ ਆਪਣੇ ਆਪ ਨੂੰ। ਤੇ ਸਾਹਿਬ ਨੇ ਇਸ ਤਪ ਬਾਰੇ ਕਿਹਾ ਸੀ, ਮੈਂ ਉਹ ਕਹਿ ਕੇ ਅਗਲੀ ਵਿਚਾਰ ਸ਼ੁਰੂ ਕਰਨੀ ਹੈ। ਫਰੀਦਾ ਦੁੱਖ ਸੁੱਖ ਇੱਕ ਕਾ, ਦੁੱਖ ਤੇ ਸੁੱਖ ਨੂੰ ਇੱਕ ਜਾਣ, ਦਿਲ ਤੇ ਲਾਹੇ ਵਿਕਾਰ, ਅੰਦਰੋਂ ਵਕਾਰਾਂ ਦੀ ਮੈਲ ਨੂੰ ਖੁਰਚ ਕੇ ਬਾਹਰ ਸਕਦੇ। ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ, ਜੋ ਰੱਬ ਨੂੰ ਭਾਉਂਦਾ ਉਹ ਤੂੰ ਵੀ ਭਲਾ ਕਹਿਣ ਲੱਗ ਪਓ। ਤੇ ਦੇਖੋ ਭਲਾ ਜਦੋਂ ਪਰਮਾਤਮਾ ਦੇ ਕੀਤੇ ਨੂੰ ਭਲਾ ਕਹਾਂਗੇ ਨਾ, ਸੱਚਾਈ ਇਹ ਦੁਨੀਆਂ ਵਿੱਚ ਬੰਦੇ ਵੀ ਬੁਰੇ ਕੋਈ ਨਜ਼ਰ ਨਹੀਂ ਆਉਂਦੇ। ਸਾਹਿਬ ਨੇ ਕਿਹਾ ਬਾਣੀ ਦੇ ਵਿੱਚ, ਕਹਿਣ ਲੱਗੇ ਭਾਈ ਕਿ ਜੇ ਆਪਾਂ ਭਲਾ ਕਹਿ ਦਈਏ ਤੇ ਬਾਬਾ ਜੀ ਨੇ ਤਾਂ ਜਿੱਥੇ ਪੁੰਨੀਆਂ ਦੀ ਗੱਲ ਆਈ, ਪਿਛਲੇ ਦਿਨੇ ਵਿਚਾਰ ਚੱਲੀ ਸੀ ਕਿ ਜਿੱਥੇ ਪੁੰਨੀਆਂ ਦੀ ਗੱਲ ਆਈ ਉੱਥੇ ਵੀ ਕਿਹਾ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਜਿੱਥੇ ਸਾਰੇ ਪਾਪ ਕਰਨ ਵਾਲੇ ਗਿਣੇ, ਅਸੰਖ ਮੂਰਖ ਅੰਧ ਘੋਰ ਵਾਲੀ ਪੌੜੀ, ਉਹਦੇ ਅਖੀਰ ਵਿੱਚ ਵੀ ਕਹਿ ਦਿੱਤਾ ਜੋ ਤੁਦ ਭਾਵੈ ਸਾਈ ਭਲੀ ਕਾਰ। ਭਾਣਾ ਮੰਨਣਾ ਇੱਕ ਤਪ ਹੈ, ਜੈਸੀ ਆਗਿਆ ਕਿੰਨੀ ਠਾਕੁਰ, ਤਿਸ ਤੇ ਮੁੱਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਕੁਆਹੂ ਕੋ ਦੋਹੇ। ਦੂਜਾ ਤਪ ਸੀ ਸੇਵਾ ਘਾਲਣਾ, ਖੱਤੀ ਸੇਵਾ। ਤੇ ਮੈਂ ਅੱਜ ਵੀ ਦੇਖ ਰਿਹਾ ਸਾਂ ਕਿ ਦੇਖੋ ਕਿੱਡਾ ਵੱਡਾ ਮੌਕਾ ਹੈ, ਪਤਾ ਨੀ ਕਿੱਥੋਂ ਕਿੱਥੋਂ ਰੂਹਾਂ ਚੱਲ ਕੇ ਆਉਣੀਆਂ ਨੇ ਸਮਾਗਮ ਚ, ਤੇ ਜਿਤਨੀ ਆਪਾਂ ਹੱਥੀ ਸੇਵਾ ਕਰਾਂਗੇ ਪਿਆਰੇ, ਓਨੀ ਗੁਰੂ ਜੀ ਦੀ ਬਖਸ਼ਿਸ਼ ਮਿਲੇਗੀ। ਸਤਿਗੁਰੂ ਕਿਰਪਾ ਕਰਨ। ਮਹਾਰਾਜ ਜੀ ਨੇ ਕਿਹਾ ਭਾਣੇ ਦਾ ਤੇ ਉਹਦੀ ਸੇਵਾ ਦਾ, ਸਿਮਰਨ ਦੀ ਘਾਲਣਾ ਦਾ, ਭਾਈ ਇਹ ਅੱਗ ਬਾਲ, ਇਹ ਤਪ ਕਰ। ਹੁਣ ਉਸ ਤੋਂ ਅੱਗੇ ਸਭ ਕੁਝ ਹੋ ਗਿਆ। ਸੁਨਾਰ ਵੀਰ ਕੋਲ ਐਰਨ ਵੀ ਕਹਿ, ਹਥੌੜਾ ਵੀ ਕਹਿ, ਧੌਂਕਣੀ ਵੀ ਕਹਿ, ਅੱਗ ਵੀ ਕਹਿ। ਹੁਣ ਚੇਤੇ ਰੱਖੋ ਭਾਂਡੇ ਤੋਂ ਬਿਨਾਂ ਸੋਨਾ ਢਲਦਾ ਨਹੀਂ, ਕਿਉਂ ਉਹਦੇ ਕੋਲ ਕੁਠਾਲੀ ਹੁੰਦੀ, ਉਹਨੂੰ ਭਾਂਡਾ ਕਹਿ ਲੋ, ਕੌਲੀ ਟੇਪ ਕਹਿ ਲਈਏ, ਜਾਂ ਬਾਟੇ ਵਰਗਾ ਸ਼ਬਦ ਵਰਤ ਲਈਏ ਸਮਝਣ ਵਾਸਤੇ, ਪਾਤਰ ਕਹਿ ਲਈਏ। ਹੁਣ ਉਹਦੇ ਕੋਲ ਭਾਂਡਾ ਹੋਵੇਗਾ ਤੇ ਵਿੱਚ ਉਹਦੇ ਢਾਲੇਗਾ, ਤੇ ਢਲਣ ਵਾਲੀ ਚੀਜ਼ ਦਾ ਵੀ ਜ਼ਿਕਰ ਨਹੀਂ ਆਇਆ। ਮਹਾਰਾਜ ਜੀ ਨੇ ਕਿਹਾ ਇਹ ਤਾਂ ਸਾਰੇ ਦੈਵੀ ਗੁਣ ਨੇ, ਅਜੇ ਅਸਲੀ ਖੇਡ ਸ਼ੁਰੂ ਹੋਣੀ ਹੈ ਤੇਰੇ ਜੀਵਨ ਘੜਨ ਦੀ, ਉਹ ਕੀ ਹੈ? ਮਹਾਰਾਜ ਜੀ ਨੇ ਕਿਹਾ ਭਾਈ ਪ੍ਰੇਮ ਨੂੰ ਭਾਂਡਾ ਬਣਾ, ਭਾਂਡਾ ਪਾਓ ਅੰਮ੍ਰਿਤ ਤੇ ਤਟਹਲ, ਆਓ ਸਿਰ ਭਾਂਡਾ ਪਾਓ। ਇਸ ਦੇ ਸੰਬੰਧ ਵਿੱਚ ਹੀ ਮੈਂ ਆਪ ਜੀ ਦੇ ਸਨਮੁਖ ਅਰਜ਼ ਕਰਨੀ ਹੈ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਭਾਉ ਖੱਲਾ ਦੀ ਜਦੋਂ ਵਿਚਾਰ ਚੱਲੀ ਸੀ, ਉਸ ਵੇਲੇ ਇੱਕ ਅਰਜ਼ ਕੀਤੀ ਸੀ ਕਿ ਜਿਸ ਅੰਦਰ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਗੁਰੂ ਜੀ ਦਾ ਭੈ ਆ ਗਿਆ ਤੇ ਇਹ ਭੈ ਆਪਣੇ ਆਪ ਹੀ ਭਾਵ ਦੇ ਵਿੱਚ, ਪ੍ਰੇਮ ਦੇ ਵਿੱਚ ਤਬਦੀਲ ਹੋ ਜਾਂਦਾ, ਕਿਉਂਕਿ ਜਦੋਂ ਕੋਈ ਪਰਮਾਤਮਾ ਤੋਂ, ਗੁਰੂ ਤੋਂ ਭੈ ਵਿੱਚ ਜਿੰਦਾ ਤੇ ਉਸ ਭੈ ਦੇ ਵਿੱਚੋਂ ਭਾਵਨਾ ਜਨਮ ਲੈਂਦੀ ਹੈ, ਭਾਵ ਜਨਮ ਲੈਂਦਾ ਹੈ, ਉਹਨੂੰ ਮਹਾਰਾਜ ਜੀ ਨੇ ਭਾਉ ਵੀ ਕਿਹਾ ਹੈ। ਸਿਰਫ ਇੱਕ ਕੰਨੇ ਦੀ ਗੱਲ ਹੈ, ਪਹਿਲਾਂ ਭਾਉ ਤੇ ਫਿਰ ਭਾਉ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਉ ਸ਼ਬਦ ਖਾਸ ਕਰਕੇ ਜਪਜੀ ਸਾਹਿਬ ਦੀ ਬਾਣੀ ਵਿੱਚ ਚਾਰ ਵਾਰੀ ਤਕਰੀਬਨ ਹਜ਼ੂਰ ਨੇ ਵਰਤੋਂ ਕੀਤੀ ਹੈ ਭਾਉ ਦੀ। ਅਸੀਂ ਬਾਣੀ ਪੜ੍ਹਨੇ ਹਾਂ, ਇੱਕ ਤਾਂ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਪਹਿਲੇ ਵੀ ਅਸੀਂ ਅਰਥ ਅੱਗੇ ਕਰਾਂਗੇ, ਕਿਉਂਕਿ ਸਾਰੇ ਪ੍ਰਮਾਣ ਸਹਾਇਕ ਨੇ ਭਾਂਡਾ ਭਾਉ ਦੀ ਵਿਆਖਿਆ। ਉੱਥੇ ਭਾਖਿਆ ਭਾਓ ਅਪਾਰ ਕਿਹਾ। ਦੂਜਾ ਗੁਰੂ ਜੀ ਨੇ ਸ਼ਬਦ ਵਰਤਿਆ ਅਸੰਖ ਜਪ ਅਸੰਖ ਭਾਓ। ਅਸੰਖ ਐਸੇ ਨੇ ਜਿਹੜੇ ਪਰਮਾਤਮਾ ਨੂੰ ਭਾਵ ਪ੍ਰੇਮ ਪੈ ਕਰਦੇ ਨੇ। ਉਸ ਤੋਂ ਅਗਾਂਹ ਇਸ ਤੋਂ ਪਹਿਲਾਂ ਇੱਕ ਸ਼ਬਦ ਮਹਾਰਾਜ ਜੀ ਨੇ ਹੋਰ ਵਰਤਿਆ, ਕਹਿਣ ਲੱਗੇ ਗਾਵੀਐ ਸੁਣੀਐ ਮਨ ਰੱਖੀਐ ਭਾਓ। ਉੱਥੇ ਸ਼ਬਦ ਵੀ ਭਾਓ, ਪਰ ਉਹਦਾ ਅਸਰ ਕੀ ਹੈ? ਗਾਵੀਐ ਸੁਣੀਐ ਮਨ ਰੱਖੀਐ ਭਾਓ ਦੁੱਖ ਪਰ ਹਰ। ਪਰ ਹਰ ਦਾ ਅਰਥ ਹੁੰਦਾ ਖੋ ਲੈਣਾ, ਖਿੱਚ ਲੈਣਾ, ਅੰਦਰ ਖਾਲੀ ਕਰ ਦੇਣਾ। ਸਾਹਿਬ ਕਹਿੰਦੇ ਨੇ ਜਦੋਂ ਕੋਈ ਪਰਮਾਤਮਾ ਨੂੰ ਗਾਏਗਾ, ਪਰਮਾਤਮਾ ਦੇ ਸ਼ਬਦ ਨੂੰ ਸੁਣੇਗਾ, ਉਹਦੇ ਅੰਦਰ ਭਾਵ ਪੈਦਾ ਹੋਏਗਾ। ਜਿੱਥੇ ਭਾਵ ਆ ਗਿਆ ਉੱਥੇ ਦੁੱਖ ਖਤਮ ਹੋ ਜਾਂਦੇ ਨੇ, ਸੁੱਖ ਨਿਵਾਸ ਕਰ ਲੈਂਦਾ। ਗਾਵੀਐ ਸੁਣੀਐ ਮਨ ਰੱਖੀਐ ਭਾਓ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤਿੰਨ ਸ਼ਬਦ ਹੋ ਗਏ। ਚੌਥਾ ਸ਼ਬਦ ਮਹਾਰਾਜ ਜੀ ਨੇ ਭਾਓ, ਗੁਰੂ ਸਾਹਿਬ ਨੇ ਇੱਕ ਹੋਰ ਵਰਤਿਆ, ਇਹ ਭਾਂਡਾ ਭਾਓ ਤੋਂ ਬਿਨਾ। ਉਹ ਚੌਥਾ ਸ਼ਬਦ ਹੈ ਕਿ ਸੁਣਿਆ ਮੰਨਿਆ ਮਨ ਕੀਤਾ ਭਾਓ। ਅੱਜ ਪੜ੍ਹ ਰਹੇ ਸਾਂ ਚਾਰ ਵਾਰੀ ਹਜ਼ੂਰ ਨੇ ਇਸ ਸ਼ਬਦ ਤੋਂ ਬਿਨਾ ਭਾਂਡਾ ਭਾਓ ਦੇ ਸਮੇਤ ਪੰਜ ਵਾਰੀ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਭਾਓ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਭਾਵਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਭਾਵ ਨਹੀਂ ਪੈਦਾ ਹੁੰਦਾ, ਪ੍ਰੇਮ ਨਹੀਂ ਪੈਦਾ ਹੁੰਦਾ, ਤੇ ਪ੍ਰੇਮ ਤੋਂ ਬਿਨਾਂ ਜਿੰਨਾ ਵੀ ਗਿਆਨ ਹੈ ਉਹ ਖੁਸ਼ਕ ਹੈ। ਪ੍ਰੇਮ ਇੱਕ ਐਸਾ ਹੈ ਕਿ ਜਿਹੜੀ ਬੋਲੀ, ਜਿਹੜੇ ਕਰਮ, ਜੋ ਕੁਝ ਪ੍ਰੇਮ ਆ ਸੋ ਕੇ ਕਰਦਾ ਹੈ, ਤੇ ਭਾਵਨਾ ਤੇ ਪ੍ਰੇਮ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਪਰਮਾਤਮਾ ਨਾਲ ਜੇ ਕਿਸੇ ਗੱਲ ਕਰਨੀ ਹੋਵੇ, ਜੇ ਪਰਮਾਤਮਾ ਨਾਲ ਕਿਸੇ ਨੇ ਆਪਣਾ ਡਾਇਲੋਗ ਜਾਂ ਗੁਫ਼ਤਗੂ ਕਰਨੀ ਹੋਵੇ, ਸੰਵਾਦ ਰਚਾਉਣਾ ਹੋਵੇ, ਤੇ ਕਿਹੜੀ ਬੋਲੀ ਵਰਤੀ ਜਾਏਗੀ? ਇਹ ਥੋੜੀ ਜਿਹੀ ਸੰਕੀਰਨਤਾ ਤੋਂ ਉੱਪਰ ਉੱਠ ਕੇ ਕਿ ਕੱਲੀ ਆਪਾਂ ਪੰਜਾਬੀ ਬੋਲਾਂਗੇ, ਕਿ ਕੁਰਾਨ ਅਰਬੀ ਵਿੱਚ, ਅਰਬੀ ਵਿੱਚ ਕੁਰਾਨ ਦੀਆਂ ਆਇਤਾਂ ਕੋਈ ਪੜ੍ਹੇਗਾ ਤਾਂ ਰੱਬ ਸੁਣੇਗਾ? ਵੇਦ ਜਿਹੜੇ ਨੇ ਸੰਸਕ੍ਰਿਤ ਵਿੱਚ ਨੇ, ਕਿ ਉਹਨਾਂ ਰਾਹੀਂ ਪਰਮਾਤਮਾ ਸਮਝਦਾ? ਯਹੂਦੀ ਲੋਕ ਹਿਬਰੂ ਨੂੰ ਮੰਨ ਰਹੇ ਨੇ, ਕਿ ਪਰਮਾਤਮਾ ਕੇਵਲ ਉਸ ਨੂੰ ਸਮਝਦਾ ਹੈ? ਜੇ ਆਪਾਂ ਧਰਮ ਦੀ ਸੰਕੀਰਨਤਾ ਚ ਪਾਵਾਂਗੇ ਤੇ ਦਾਅਵੇ ਕਰਾਂਗੇ ਕੇਵਲ ਰੱਬ ਆ ਹੀ ਸਮਝਦਾ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਚ ਡੁੱਬਾਂਗੇ ਤੇ ਉੱਤਰ ਮਿਲੇਗਾ, ਨਹੀਂ ਭਾਈ, ਪਰਮਾਤਮਾ ਦੀ ਬੋਲੀ ਕੇਵਲ ਬਾਹਰ ਦੇ ਅੱਖਰ ਨਹੀਂ, ਉਹਦੀ ਬੋਲੀ ਤਾਂ ਅੰਦਰ ਦਾ ਪ੍ਰੇਮ ਹੈ। ਅੰਦਰ ਪ੍ਰੇਮ ਹੋਵੇ ਤੇ ਜ਼ਬਾਨ ਤੋਂ ਜਿਹੜੇ ਮਰਜ਼ੀ ਕੋਈ ਸ਼ਬਦ ਕਹਿੰਦਾ ਪਰਮਾਤਮਾ ਸੁਣ ਲੈਂਦਾ। ਤੇ ਕੱਲਾ ਇਹ ਨਹੀਂ, ਜੇ ਮੰਨ ਲਿਆ ਜਾਏ ਇੱਕ ਬੰਦਾ ਪ੍ਰੇਮੀ ਹੈ, ਉਹਦੀ ਜ਼ਬਾਨ ਚ ਬੋਲ ਨਹੀਂ, ਉਹਦੀ ਆਵਾਜ਼ ਖਤਮ ਹੋ ਚੁੱਕੀ ਹੈ, ਕਿ ਪਰਮਾਤਮਾ ਗੂੰਗਿਆਂ ਦੀ ਆਵਾਜ਼ ਨਹੀਂ ਸੁਣਦਾ? ਸਿਰਫ ਇੱਕ ਬੇਨਤੀ, ਭਾਂਡਾ ਭਾਓ। ਸਤਿਗੁਰੂ ਜੀ ਨੂੰ ਪੁੱਛੀਏ, ਮਹਾਰਾਜ ਜੀ ਕਹਿੰਦੇ ਨੇ ਸਿਖਾ ਕਿ ਦੇਖ ਪਰਮਾਤਮਾ ਪ੍ਰੇਮ ਦੀ ਬੋਲੀ ਸਮਝਦਾ, ਉਹ ਪਿਆਰ ਦੀ ਸ਼ਬਦਾਵਲੀ ਨੂੰ ਸਮਝਦਾ। ਤੇ ਇਹ ਅਸੀਂ ਪ੍ਰਮਾਣ ਲਿਆ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਭਾਖਿਆ ਦਾ ਅਰਥ ਬੋਲੀ ਹੈ, ਭਾਸ਼ਾ ਹੈ, ਕਿ ਪਰਮਾਤਮਾ ਦੀ ਬੋਲੀ ਭਾਈ ਗੁਰਸਿੱਖੋ ਪ੍ਰੇਮ ਹੈ। ਜਦੋਂ ਭਾਈ ਸਾਹਿਬ ਪ੍ਰਮਾਣ ਲਾ ਰਹੇ ਸਨ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦੇ, ਤੇ ਉਦੋਂ ਮਨ ਚ ਆਇਆ, ਦੇਖੋ ਇੱਕ ਕਵਿਤ ਅਸੀਂ ਸਾਰਿਆਂ ਸਰਵਣ ਕੀਤਾ, ਦੋ ਕਵਿਤ ਵੈਸੇ ਸੁਣਾਏ, ਕਿ ਇਨਹੀ ਕੀ ਕਿਰਪਾ ਕੇ ਸਜੇ ਖਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇੱਕ ਬਚਨ ਭਾਈ ਸਾਹਿਬ ਨੇ ਸੁਣਾਇਆ, ਬਨ ਕੇ ਬੰਗਾਲੀ ਫਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਲਵਾਲੀ ਤੇਰੀ ਆਗਿਆ ਮੈਂ ਚਲਤ ਹੈ, ਰੋਹ ਕੇ ਰੋਹੇਲੇ ਮਾਂ ਦੇਸ਼ ਕੇ ਮੰਗੇਲੇ, ਵੀਰ ਬੰਗ ਸੀ ਬੰਦੇਲੇ ਪਾਪ ਪੁੰਜ ਕੋ ਮਲਤ ਹੈ, ਗੋਖਾ ਗੁਣ ਗਾਵੈ ਚੀਨ ਮਚੀਨ ਕੈ ਸੀਸ ਨਿਆਵੈ, ਤਿਬਤੀ ਧਿਆਏ ਦੁੱਖ ਦੇਹ ਕੋ ਦਲਤ ਹੈ, ਜਿਨ੍ਹਾਂ ਤੋਂ ਇਹ ਧਾਇਓ ਤਿੰਨ ਪੂਰਨ ਪ੍ਰਤਾਪ ਪਾਇਓ, ਸਰਬ ਤਨ ਧਾਮ ਫਲ ਫੂਲ ਸਿਉ ਫਲਤ ਹੈ। ਹੁਣ ਇਸ ਕਵਿਤ ਨੂੰ ਸਾਹਮਣੇ ਰੱਖੀ ਤੇ ਵੇਖੋ ਕਿੱਡੀ ਵੱਡੀ ਵਿਸ਼ਾਲਤਾ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ, ਇਹ ਤਾਂ ਬ੍ਰਹਿਮੰਡ ਦਾ ਉਧਾਰ ਕਰਨ ਵਾਸਤੇ ਵੇ, ਕੇਵਲ ਧਰਤੀ ਦੇ ਇੱਕ ਖਿੱਤੇ ਦੇ ਲੋਕਾਂ ਦੇ ਉਧਾਰ ਵਾਸਤੇ ਨਹੀਂ। ਬ੍ਰਹਿਮੰਡ ਸ਼ਬਦ ਆ ਵਰਸਦੇ ਪੜ੍ਹਦੇ ਹੋ ਜਾਂ ਅੰਗਰੇਜ਼ੀ ਵਿੱਚ ਤੁਸੀਂ ਸ਼ਬਦ ਵਰਤ ਲੈਂਦੇ ਹੋ ਕਿ ਯੂਨੀਵਰਸਲ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਜ਼ੂਰ ਦੀ ਗੁਰਮਤ ਸਮੁੱਚੀ ਮਾਨਵਤਾ ਦੇ ਪਾਰ ਉਤਾਰੇ ਵਾਸਤੇ ਹੈ। ਧੰਨ ਗੁਰੂ ਕਲਗੀਧਰ ਜੀ ਦਾ ਜਦੋਂ ਇਹ ਬਚਨ ਆਇਆ ਕਹਿਣ ਲੱਗੇ ਭਾਈ ਕਿ ਦੇਖੋ ਬੰਗਾਲ ਦੇਸ਼ ਵਿੱਚ ਰਹਿਣ ਵਾਲੇ ਬੰਗਾਲੀ, ਫਿਰੰਗ ਵਿੱਚ ਰਹਿਣ ਵਾਲੇ ਫਿਰੰਗੀ, ਆ ਵਲੈਤ ਵਾਲੇ ਗੋਰੇ ਵਿੱਚ ਗਿਣ ਦਿੱਤੇ ਮਹਾਰਾਜ ਜੀ ਨੇ, ਭਾਈ ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਲਵਾਲੀ, ਤੇਰੀ ਆਗਿਆ ਮੈਂ ਚਲਤ ਕਹਿ। ਚਾਹੇ ਬੰਗਾਲੀ ਨੇ ਭਾਵੇਂ ਫਿਰੰਗੀ ਨੇ ਤੇ ਭਾਵੇਂ ਦਿੱਲੀ ਤੇ ਰਾਜ ਕਰਨ ਵਾਲੇ ਬਾਦਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਿੰਨਾ ਮਰਜ਼ੀ ਕੋ ਮਾਨ ਕਰੀ ਦੇ, ਪਰ ਮੇਰੇ ਵਾਹਿਗੁਰੂ ਜੀ ਹਰ ਬੰਦਾ ਜਿਹੜਾ ਤਖ਼ਤ ਤੇ ਬੈਠਦਾ ਉਹਨੂੰ ਤੇਰੀ ਆਗਿਆ ਵਿੱਚ ਹੀ ਰਹਿਣਾ ਪੈਂਦਾ, ਕਿਉਂਕਿ ਇੱਕ ਦਿਨ ਤਖ਼ਤ ਛੱਡਣਾ ਪੈਣਾ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਲਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਰੋਹ ਕੇ ਰੋਗੇਲੇ, ਮਾਨ ਦੇਸ਼ ਕੇ ਮੰਗੇਲੇ, ਵੀਰ ਬੰਸੀ ਬਦੇਲੇ, ਪਾਪ ਪੁੰਜ ਕੋ ਦਲਤ ਹੈ, ਰੁਖੇਲ ਖੰਡ ਹੈ। ਨਾਨਕ ਮਾਤਾ ਸਾਹਿਬ ਦੇ ਨੇੜੇ ਨਾ ਇੱਕ ਗੁਰਦੁਆਰਾ ਹੈ ਨਾਨਕਪੁਰੀ ਟਾਂਡਾ, ਜਿੱਥੇ ਸੱਚੇ ਪਾਤਸ਼ਾਹ ਨੂੰ ਨਾ ਦੋ ਘੋੜਿਆਂ ਵਿੱਚ ਖਰੀਦਿਆ ਗਿਆ ਸੀ ਬਾਬੇ ਨਾਨਕ, ਜਿੱਥੇ ਕਿਹਾ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਉਹ ਰੁਖੇਲ ਖੰਡ ਉਸ ਏਰੀਏ ਨੂੰ ਕਹਿੰਦੇ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਰੁਖੇਲੇ ਨੇ ਰੁਗੇਲੀਏ ਜਿਹੜੇ ਰੋਹਲ ਖੰਡ ਤੇ ਰਹਿਣ ਵਾਲੇ ਨੇ, ਤੇ ਮਾਲਕ ਕਹਿੰਦੇ ਨੇ ਕਿ ਜਿਹੜੇ ਭਾਈ ਬੰਗਲਾ ਦੇ ਰਹਿਣ ਵਾਲੇ ਨੇ, ਇਹ ਸਾਰੇ ਜਿਹੜੇ ਨੇ ਪਰਮਾਤਮਾ ਤੈਨੂੰ ਧਿਆ ਧਿਆ ਕੇ ਆਪਣੇ ਪਾਪਾਂ ਦਾ ਨਾਸ਼ ਪੈ ਕਰਦੇ। ਇਹਦਾ ਮਤਲਬ ਕਿ ਪਰਮਾਤਮਾ ਨੂੰ ਭਾਵਨਾ ਨਾਲ ਬੜੇ ਜਪਦੇ ਪਏ ਨੇ। ਰੋਹ ਕੇ ਰੁਗੇਲੇ, ਮੰਗ ਦੇਸ਼ ਕੇ ਮੰਗੇਲੇ, ਵੀਰ ਬੰਸੀ ਬੰਦੇਲੇ, ਪਾਪ ਪੁੰਜ ਕੋ ਮਲਤ ਹੈ, ਇਹਨਾਂ ਨੇ ਪਾਪਾਂ ਨੂੰ ਜਿਹੜੇ ਗੁਨਾਹ ਕੀਤੇ ਨੇ, ਪਰਮਾਤਮਾ ਤੈਨੂੰ ਜਪ ਜਪ ਕੇ ਇਹਨਾਂ ਨੇ ਸਾਰੇ ਪਾਪ ਮਲ ਲਏ, ਪਾਪ ਖੰਡਨ ਹੋ ਗਏ ਇਹਨਾਂ ਦੇ। ਸਾਹਿਬ ਨੇ ਕਿਹਾ ਗੋਖਾ, ਗੋਖਾ ਆਪਾਂ ਕਹਿੰਦੇ ਹਾਂ, ਇੱਕ ਸ਼ਬਦ ਆਪਣੀ ਪੰਜਾਬੀ ਚ ਅਸੀਂ ਵਰਤਦੇ ਸੀ ਗੋਕਾ, ਇੱਥੇ ਵੀ ਗੋਖਾ, ਗੋਕਾ ਕਹਿੰਦੇ ਹਾਂ ਗਾਂ ਦਾ ਜਾਇ, ਗਾਂ ਲਈ ਸ਼ਬਦ ਵਰਤਦੇ ਹਾਂ ਗੋਕਾ। ਇਹ ਗੋਖੇ ਦਾ ਅਰਥ ਹੈ ਗੋਰਖੇ, ਨੇਪਾਲੀ ਜਿਨ੍ਹਾਂ ਦੇ ਰੰਗ ਗੋਰੇ ਨੇ। ਸਾਹਿਬ ਕਹਿੰਦੇ ਜਿਹੜੇ ਗੋਰਖੇ ਨੇ ਨਾ, ਪਰਮਾਤਮਾ ਜਪਦੇ ਤੈਨੂੰ ਉਹ ਵੀ ਪਏ ਨੇ, ਪਰ ਉਹਨਾਂ ਨੇ ਸ਼ਬਦਾਵਲੀ ਭਾਸ਼ਾ ਹੋਰ ਵਰਤ ਲਈਏ, ਪਰ ਅੰਦਰ ਤਾਂ ਸਾਰਿਆਂ ਦੇ ਤੇਰਾ ਪ੍ਰੇਮ ਹੀ ਵਰਦਾ ਪਿਆ ਨਾ। ਗੋਖਾ ਗੁਣ ਗਾਵੇ, ਚੀਨ ਮਚੀਨ ਕੈ ਸੀਸ ਨਿਆਵੇ, ਤਿਪਤੀ ਧਿਆਏ ਦੁੱਖ ਦੇ ਉਹ ਦਲਤ ਹੈ। ਗੋਰਖੇ ਚੀਨੇ ਉਹ ਸਾਰਾ ਏਰੀਆ ਗਿਣ ਦਿੱਤਾ, ਕਿਉਂਕਿ ਉਹਨਾਂ ਸਾਰਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਨੇ, ਤੇ ਜਿਹੜੇ ਤਿੱਬਤ ਦੇ ਰਹਿਣ ਵਾਲੇ ਤਿੱਬਤੀ ਨੇ, ਲਾਮੇ ਨੇ, ਮੇਰੇ ਪ੍ਰਮਾਤਮਾ ਇਹ ਵੀ ਤਾਂ ਤੇਰੀ ਗੁਣ ਗਾਉਂਦੇ ਪਏ, ਦੁੱਖ ਦੇ ਕੋ ਦਲਤ ਹੈ। ਹੁਣ ਆਹ ਜਿਹੜੀ ਤੁਕ ਹੈ, ਜਿਹੜੀ ਅਸਲ ਅਰਜ਼ ਕਰਨੀ, ਭਾਂਡਾ ਭੌਲ ਦੇ ਸੰਬੰਧ ਵਿੱਚ ਕੋਈ ਬੰਗਾਲੀ ਹੈ, ਕੋਈ ਫਿਰੰਗੀ ਹੈ, ਕੋਈ ਦਿੱਲੀ ਦਾ ਵਸਨੀਕ ਹੈ, ਕੋਈ ਰੁਖੇਲੇ ਵਿੱਚ ਰਹਿੰਦਾ, ਕੋਈ ਮਾਘ ਦੇਸ਼ ਦਾ ਹੈ, ਕੋਈ ਬੰਦਸੀ ਤੇ ਬੁਲੇਦ ਬੁਦੇਲਖੰਡ ਚ ਰਹਿੰਦਾ, ਕੋਈ ਚੀਨ ਵਿੱਚ, ਕੋਈ ਤਿੱਬਤ ਵਿੱਚ। ਪਰ ਮਹਾਰਾਜ ਕਹਿੰਦੇ ਨੇ ਇਹ ਇਲਾਕੇ ਦੀਆਂ ਸਰਹੱਦਾਂ ਬੋਲੀਆਂ ਦੇ ਵਖਰੇਵੇ, ਰੰਗਾਂ ਦੇ ਚਿਹਰਿਆਂ ਦੇ ਚੱਕਰ ਚਿੰਨ ਇਹਨਾਂ ਵਿੱਚ ਨਾ ਪਈ, ਬਸ ਇੱਕੋ ਗੱਲ ਚੇਤੇ ਰੱਖ ਤੇ ਪਰਮਾਤਮਾ ਨੂੰ ਮੁਖਾਤਬ ਕਰਕੇ ਬੇਨਤੀ ਕੀਤੀ, ਜਿਨ੍ਹਾਂ ਤੋਂ ਇਹ ਧਿਆਇਓ, ਜਿਨ੍ਹਾਂ ਨੇ ਤੈਨੂੰ ਧਿਆਇਆ, ਭਾਵੇਂ ਗੋਰਖੇ ਕਿਉਂ ਨਾ ਹੋਵੇ, ਭਾਵੇਂ ਚੀਨ ਮਚੀਨ ਵਿੱਚ ਕਿਉਂ ਨਾ ਵਸਦਾ ਹੋਵੇ, ਜਿਨ੍ਹਾਂ ਤੋਂ ਇਹ ਧਿਆਇਓ ਤੈਨੂੰ ਪੂਰਨ ਪ੍ਰਤਾਪ ਆਇਓ, ਜਿਨ੍ਹਾਂ ਤੈਨੂੰ ਜਪਿਆ ਉਹਦੇ ਅੰਦਰ ਤੂੰ ਪੂਰੀ ਕਿਰਪਾ ਟਿਕਾ ਦਿੱਤੀ। ਕਹਿਣ ਲੱਗੇ ਸਰਬ ਧਨ ਧਾਮ ਫਲ ਫੁੱਲ ਸੋ ਫਲਤ ਹੈ, ਜਿਨ੍ਹਾਂ ਨੇ ਤੈਨੂੰ ਜਪਿਆ ਉਹਨਾਂ ਦੇ ਘਰ ਦਰਵਾਜ਼ਿਆਂ ਤੱਕ ਤੂੰ ਦੌਲਤਾਂ ਨਾਲ ਭਰ ਦਿੱਤੇ, ਕਮੀ ਨਾ ਰਹਿਣ ਦਿੱਤੀ ਕਿਸੇ ਚੀਜ਼ ਦੀ। ਹੁਣ ਇਹ ਲੋਕ ਵੱਖ ਵੱਖ ਨੇ, ਬੋਲੀਆਂ ਵੱਖ ਨੇ, ਪਰ ਅੰਦਰ ਵਾਲਾ ਪ੍ਰੇਮ ਵੱਖ ਆਪਾਂ ਕਰ ਸਕਾਂਗੇ? ਪਤਾ ਨਹੀਂ, ਕਈ ਵਾਰੀ ਮਨ ਚ ਹੁੰਦਾ ਸ਼ਰ੍ਹਾਂ ਚਾਹੇ ਸੱਜਣ ਕਈ ਵਾਰੀ ਸ਼ਬਦ ਕਹਿ ਦੇਣਗੇ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਜਦੋਂ ਕੋਈ ਨਮਾਜ਼ ਦੀ ਗੱਲ ਕਰਦਾ ਹੈ, ਕੋਈ ਦਿਓਰੇ ਦੀ ਗੱਲ ਕਰਦਾ ਹੈ, ਕੋਈ ਮਸੀਤ ਦੀ ਗੱਲ ਕਰਦਾ ਹੈ, ਸੱਚ ਹੈ ਜੇ ਕੋਈ ਭਾਵੇਂ ਰਸਤੇ ਚ ਭਗਵੇਂ ਪਾ ਕੇ ਵੀ ਕਿਸੇ ਨੂੰ ਜਪਦਾ ਪਿਆ ਨਾ, ਮਨ ਕਹਿੰਦਾ ਮਨਾ ਆਖਰ ਇਹ ਚੰਗਾ ਤੇ ਹੈ। ਉਹਨਾਂ ਲੋਕਾਂ ਨੂੰ ਕਿੰਨਾ ਉੱਚਾ ਜਿਨ੍ਹਾਂ ਨੂੰ ਰੱਬ ਕਿਸੇ ਰੂਹ ਵਿੱਚ ਵੀ ਚੇਤੇ, ਉਹ ਪਰਮਾਤਮਾ ਨੂੰ ਯਾਦ ਕਰ ਰਹੇ, ਚੇਤੇ ਕਰ ਰਹੇ। ਇਹ ਸਰਵ ਵਿਆਪਕ ਸੱਚਾਈ ਹੈ, ਜੋ ਪ੍ਰੇਮ ਕਰੇਗਾ ਉਹ ਪਰਮਾਤਮਾ ਦੀ ਕਲਗੀ ਤਰਦੀ ਸੀ ਬਚਨ ਲੈ ਲਈਏ ਵਿਸਾਖੀ ਹੈ, ਜਿਨ੍ਹਾਂ ਤੋਂ ਇਹ ਧਿਆਇਓ। ਆਓ ਬਾਣੀ ਵਿੱਚੋਂ ਦੇਖੀਏ, ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਨੇ ਆ, ਪ੍ਰੇਮ ਤੋਂ ਬਹਿਉਣ ਬਾਹਰ ਦੇ ਕਰਨ ਦੀ ਕੋਈ ਇੰਨੀ ਅਹਿਮੀਅਤ ਨਹੀਂ। ਸਭ ਤੋਂ ਅੱਤ ਲਾਜ਼ਮੀ ਹੈ ਪ੍ਰੇਮ, ਤੇ ਇਹ ਵੀ ਮੈਂ ਬੇਨਤੀ ਕਰਾਂ ਗੁਰਮੁਖੋ, ਜਿੰਨਾ ਪ੍ਰੇਮ ਨਾਲ ਕਿਸੇ ਦੇ ਅੰਦਰ ਨੂੰ ਤਬਦੀਲ ਕੀਤਾ ਜਾ ਸਕਦਾ ਹੈ, ਉਹਨੇ ਦਬਕੇ ਡਾਂਗਾਂ ਦੇ ਨਾਲ ਕਿਸੇ ਨੂੰ ਅੰਦਰ ਚੇਂਜ ਨਹੀਂ ਕਰ ਸਕਾਂ। ਡਾਂਗ ਸਾਡੇ ਕੌੜੇ ਸ਼ਬਦ ਕਿਸੇ ਬੰਦੇ ਨੂੰ ਵਕਤੀ ਤੌਰ ਤੇ ਝੁਕਾ ਸਕਦੇ ਨੇ ਥੋੜੇ ਸਮੇਂ ਲਈ, ਪਰ ਜਦੋਂ ਡੰਡੇ ਦਾ ਡਰ ਖਤਮ ਹੋਇਆ, ਸੱਚਾਈ ਇਹ ਲੋਕੀ ਇੱਕ ਖਿੰਡ ਦੇ ਵਿੱਚ ਵਿਰੋਧ ਵਿੱਚ ਬਾਗੀ ਹੋ ਕੇ ਖੜੇ ਹੋ ਜਾਂਦੇ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਦੇਖੋ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਧਾਰਦਨ, ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ। ਕਹਿੰਦੇ ਬਾਹਰ ਦੇ ਸਾਰੇ ਕਰਮ ਕਰੀ ਜਾਂਦੇ ਨੇ, ਕੋਈ ਜੈਨੀ, ਕੋਈ ਬੋਧੀ, ਕੋਈ ਅੰਮ੍ਰਿਤ ਪੀਣ ਵਾਲਾ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਦੇਸ਼ ਨੂੰ ਦੇਖਿਆ, ਮੇਰੇ ਪ੍ਰਾਣਾਂ ਦੇ ਪਤੀ ਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਮਿਲਿਆ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ, ਧਿਆਨ ਦਿਆ ਜੇ, ਏਕ ਰਤੀ ਬਿਨ ਏਕ ਰਤੀ ਗੇ, ਪਹਿਲਾਂ ਰਤੀ ਹੈ ਫਿਰ ਰਤੀ ਹੈ। ਰਤੀ ਦਾ ਅਰਥ ਹੁੰਦਾ ਹੈ ਰਤਿਆ ਹੋਇਆ, ਭਿੱਜਾ ਹੋਇਆ, ਤੇ ਰੱਤੀ ਜਿਹੜਾ ਸ਼ਬਦ ਅੱਧਕ ਲਾ ਕੇ ਆਪਾਂ ਅਰਥ ਕਰਾਂਗੇ, ਇਸ ਰੱਤੀ ਦਾ ਅਰਥ ਹੈ ਜਿਹਦੇ ਨਾਲ ਸੋਨਾ ਤੋਨੇ ਆ, ਰਤੀਆਂ ਲਾਲੜੀਆਂ। ਸਾਹਿਬ ਕਹਿੰਦੇ ਨੇ ਜੇ ਪਰਮਾਤਮਾ ਦੀ ਕਿਰਪਾ ਨਾਲ ਤੇਰੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ, ਉਹਦੀ ਮਿਹਰ ਨਹੀਂ ਹੋਈ, ਤੇ ਪਿਆਰਿਆ ਉਸ ਪ੍ਰੇਮ ਤੋਂ ਬਿਨਾਂ ਤੇਰੇ ਕਰਮਾਂ ਦੀ ਕੀਮਤ ਰੱਤੀ ਜਿੰਨੀ ਵੀ ਪੈ, ਕੌਡੀ ਮੁੱਲ ਨਹੀਂ ਤੇਰਾ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ, ਇੱਕ ਪਰਮਾਤਮਾ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਰੱਤੀ ਜਿੰਨੀ ਕੀਮਤ ਨਹੀਂ। ਜਦੋਂ ਇਹ ਸਵਈਏ ਪੜ੍ਹਦੇ ਹਾਂ ਅਸੀਂ ਅੰਤ ਆਉਂਦੇ ਹਾਂ। ਦੇਖੋ ਸਤਿਗੁਰੂ ਜੀ ਦਾ ਉਹ ਅੰਮ੍ਰਿਤ ਬਚਨ, ਭਾਂਡਾ ਪਾਓ ਸਿਰ ਵਿਸ਼ੇ ਤੋਂ ਦੂਰ ਨਹੀਂ ਜਾਣਾ, ਜਿਹਦੇ ਅੰਦਰ ਅੰਮ੍ਰਿਤ ਢਲਣਾ ਹੈ ਉਹਦੇ ਅੰਦਰ ਪ੍ਰੇਮ ਦਾ ਭਾਂਡਾ ਚਾਹੀਦਾ ਹੈ। ਮਨਾ ਤੂੰ ਪ੍ਰੇਮ ਦਾ ਭਾਂਡਾ ਮੰਗ, ਜੇ ਭਾਂਡਾ ਹੀ ਨਹੀਂ ਤੇ ਅੰਮ੍ਰਿਤ ਟਿਕਾਏਗਾ ਕਿੱਥੇ। ਪ੍ਰੇਮ ਸਾਹਿਬ ਜੀ ਦਾ ਬਚਨ ਹੁੰਦਾ ਹੈ, ਕਹਾ ਪਇਓ ਜੋ ਦੋ ਲੋਚਨ ਮੂੰਦ ਕੇ ਭਾਂਡਾ ਪਾਓ। ਕੀ ਹੋਇਆ ਤੂੰ ਦੋਨੋ ਅੱਖਾਂ ਬੰਦ ਕਰਕੇ ਬੈਠ ਗਿਆ, ਤੇ ਬੈਠਣਾ ਚਾਹੀਦਾ ਜੇ ਅੰਦਰੋਂ ਕੋਈ ਸਿਮਰਨ ਕਰਦਾ ਹੈ ਨਾ ਤੇ ਬਹਿਣਾ ਚਾਹੀਦਾ ਹੈ, ਕਿਉਂਕਿ ਇੱਕ ਤਾਂ ਪਤਾ ਲੱਗੀ ਜਾਂਦਾ ਮੈਂ ਕਿੱਥੇ ਖਲੋਤਾ। ਸਤ ਸੰਗਤ ਸੱਚਾਈ ਇਹਦੇ ਜਦੋਂ ਕੀਰਤਨ ਹੁੰਦਾ ਹੈ ਨਾ, ਇੱਕ ਕਲਾਸ ਇਹ ਸਮਝ ਲਓ ਹੋਮਵਰਕ ਕਰਨਾ ਜਾ ਕੇ ਸਿੱਖਣਾ ਇੱਥੇ ਇੱਥੇ ਨੇਤਰ ਬੰਦ ਕਰਕੇ ਘੱਟੋ ਘੱਟ ਦਿਸੀ ਤੇ ਜਾਂਦਾ ਵੈੜਾ ਮਨ ਕਿਹੜੇ ਪਾਸੇ ਝਾਤੀਆਂ ਪਿਆ ਮਾਰਦਾ, ਕਦੀ ਖੱਬੇ ਕਦੀ ਸੱਜੇ ਕਦੀ ਕਿਸੇ ਪਾਸੇ, ਤੇ ਕਈ ਵਾਰੀ ਇਹਨੂੰ ਦੇਖ ਕੇ ਹਾਸਾ ਹੀ ਆਉਣ ਲੱਗ ਪੈਂਦਾ ਹੈ ਵੀ ਕਿੱਡਾ ਚਲਾਕ ਚੁਸਤ ਪ੍ਰੇਰ ਕੇ ਕਮਰੇ ਵਿੱਚੋਂ ਅੰਦਰ ਇੱਥੇ ਲੈ ਆਉਂਦਾ ਹੈ, ਸਰੀਰ ਇੱਥੇ ਬੈਠਾ ਹੁੰਦਾ ਹੈ, ਆਪ ਬਾਹਰ ਭੱਜ ਜਾਂਦਾ। ਅਜੇ ਨਿਆਣਾ ਵੀ ਨੀ ਚੇਸ਼ਟਾ ਕਰਦਾ, ਨਿਆਣਾ ਵੀ ਦੋ ਘੜੀਆਂ ਸਾਡੇ ਕਹਿਣ ਨਾਲ ਬਹਿ ਜਾਂਦਾ ਕੋਲ, ਪਰ ਇਸ ਨਿਆਣੇ ਵੱਲ ਝਾਕੀ ਮਾਰ ਕੇ ਦੇਖੀਏ ਇੰਨਾ ਚਲਾਕ, ਆਪਾਂ ਮੱਥਾ ਟੇਕ ਨੂੰ ਬਾਹਰ ਖਲੋਤਾ ਹੁੰਦਾ। ਸੱਚੇ ਪਾਤਸ਼ਾਹ ਜੀ ਨੇ ਕਿਹਾ ਅੱਖਾਂ ਬੰਦ ਕਰਕੇ ਜਪ, ਪਰ ਜੇ ਪ੍ਰੇਮ ਨਹੀਂ ਭਲੇ ਭਲਾਈ ਲਈ ਵਿਖਾਵਾ ਕਰੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਅੱਖਾਂ ਤਾਂ ਬਗਲੇ ਨੇ ਵੀ ਬੰਦ ਕੀਤੀਆਂ, ਪਰ ਇੱਥੇ ਮੈਂ ਫਿਰ ਅਰਜ਼ ਕਰਾਂ ਮੈਂ ਖੰਡਨ ਨਹੀਂ ਕਰ ਰਿਹਾ, ਕਿਉਂਕਿ ਨੇਤਰ ਬੰਦ ਕਰਨ ਤੋਂ ਬਿਨਾਂ ਅੰਦਰ ਦਿਸ ਨਹੀਂ ਕਿਤੇ ਹੈ। ਪਰ ਜੇ ਕੋਈ ਪਖੰਡ ਕਰਕੇ ਕਰ ਰਿਹਾ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਈ ਸਾਤ ਸਮੁੰਦਰਨ, ਸਾਰੀਆਂ ਥਾਵਾਂ ਤੇ ਇਸ਼ਨਾਨ ਕਰ ਲਿਆ, ਲੋਕ ਗਏ ਪਰ ਲੋਕ ਗਵਾਇਓ। ਲੋਕ ਗਏ ਕਿਉਂ ਕਹਿ ਦਿੱਤਾ, ਵੀ ਇਸ਼ਨਾਨ ਕਰਦਾ ਰਿਹਾ ਲੋਕ ਕਿਉਂ ਗਿਆ? ਮਹਾਰਾਜ ਕਹਿੰਦੇ ਨੇ ਕਮਾਈ ਕਰਨ ਦਾ ਵੇਲਾ ਸੀ, ਨਾ ਘਰਦਿਆਂ ਜੋਗਾ ਕੁਝ ਕਮਾਇਆ ਤੇ ਨਾ ਆਪਣਾ ਕੁਝ ਖੱਟਿਆ, ਘਰਦਿਆਂ ਵੀ ਕੁਝ ਕਮਾਉਂਦੋ ਚਲੋ ਲੋਕ ਚ ਕੁਝ ਬਣ ਜਾਂਦਾ, ਘਰੋਂ ਨਿਕਲ ਗਏ ਤੀਰਥ ਯਾਤਰੀ, ਘਰ ਦੇ ਵੀ ਰੋਂਦੇ ਰਹੇ ਤੇ ਪੱਲੇ ਅੱਗੇ ਵੀ ਕੁਝ ਨਹੀਂ ਪਿਆ। ਲੋਕ ਗਇਓ ਪਰ ਲੋਕ ਗਵਾਇਓ, ਬਾਸ਼ ਕੀਓ ਵਖਿਆਨ ਸੋ ਬੈਠ ਕੇ। ਵਿਖਿਆਨ ਦਾ ਅਰਥ ਵਿਸ਼ਿਆਂ ਵਿੱਚ ਵਕਾਰਾਂ ਵਿੱਚ ਨਿੱਠ ਕੇ ਬਹਿ ਕੇ, ਬਸ ਕਿਉਂ ਵਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਰੀ ਉਮਰ ਲੰਘੀ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਹੁਣ ਇਹ ਬਚਨ ਸੁਣ ਕੇ ਕਈ ਵਾਰੀ ਆਪਾਂ ਕਹਾਂਗੇ ਵੀ ਇਹ ਖੰਡਨ ਜ਼ਿਆਦਾ ਨਹੀਂ? ਨਹੀਂ ਭਾਈ, ਮਹਾਰਾਜ ਜੀ ਨੇ ਕਿਹਾ ਮੈਂ ਕਿਸੇ ਦੇ ਮਤ ਨੂੰ ਨਹੀਂ ਖੰਡਨ ਕਰ ਰਿਹਾ, ਮੈਂ ਗੱਲ ਇੰਨੀ ਕੁ ਕਹਿ ਰਿਹਾ ਭਾਈ ਪ੍ਰੇਮ ਤੋਂ ਸੱਖਣੇ ਕਾਹਦੀਆਂ ਅੱਖਾਂ ਬੰਨ ਤੇ ਕਾਹਦੇ ਇਸ਼ਨਾਨ ਤੇ ਕਾਹਦੇ ਦਾਨ, ਸਾਚ ਕਹੋ ਸੁਣ ਲਿਖੋ ਸਭ ਹੈ ਕਿਹਾ ਜਿਨ੍ਹਾਂ ਤੋਹੇ ਧਿਆਇਓ, ਉੱਥੇ ਸ਼ਬਦ ਸੀ ਜਿਨ੍ਹਾਂ ਨੇ ਤੈਨੂੰ ਧਿਆਇਆ ਇੱਥੇ ਨਹੀਂ ਕਿਹਾ ਕੱਲਾ ਸਿੱਖ ਜਾਂ ਕੇਵਲ ਇੱਕ ਖਿੱਤੇ ਦੇ ਲੋਕ। ਸਾਹਿਬ ਕਹਿਣ ਲੱਗੇ ਸਾਚ ਕਹੂੰ ਸੁਣ ਲਿਓ ਸਭ ਹੈ ਸਾਰੇ ਸੁਣ ਲਓ ਜਿਨ ਪ੍ਰੇਮ ਕੀ ਹੋ ਤਿਨੇ ਪ੍ਰਪਾਇਓ ਜਿਨੇ ਪ੍ਰੇਮ ਕੀਤਾ। ਹੁਣ ਇੱਥੇ ਇੱਕ ਅਰਜ਼ ਹੈ ਮਨ ਚ ਸੀ ਬੈਠਿਆਂ ਵੀ ਇਹ ਕਿਵੇਂ ਬਾਣੀ ਚੋਂ ਮਿਲੇ ਪ੍ਰੇਮ ਕਿਵੇਂ ਪੈਦਾ ਹੋਵੇ ਭਾਂਡਾ ਭਾਓ ਕਿਵੇਂ ਬਣੇ ਜਪ ਦੀਆਂ ਵੀ ਅਸੀਂ ਉਦਾਹਰਨਾਂ ਲੈ ਲਈਆਂ ਤਪ ਦੀਆਂ ਵੀ ਲੈ ਲਈਆਂ ਧੀਰਜ ਕਿਵੇਂ ਆਵੇ ਹੁਣ ਭਾਓ ਪ੍ਰੇਮ ਦਾ ਭਾਂਡਾ ਕਿਵੇਂ ਬਣੇ। ਇੱਥੇ ਬੇਨਤੀ ਹੈ ਇਹ ਪ੍ਰੇਮ ਦਾ ਭਾਂਡਾ ਕੇਵਲ ਉੱਥੇ ਬਣੇਗਾ ਜਿੱਥੇ ਪ੍ਰੇਮੀ ਜਣਾਂ ਦੀ ਸੰਗਤ ਮਿਲੇਗੀ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਜਾਂ ਕਿਤੇ ਪੂਰਬਲੀ ਕਮਾਈ ਇੰਨੀ ਹੋਵੇ ਕਿ ਅੰਦਰੋਂ ਪਰਮਾਤਮਾ ਤਰਸ ਕਰੇ ਕਿ ਪ੍ਰੇਮ ਵਾਲੀ ਅਵਸਥਾ ਆਪਣੇ ਆਪ ਉਪਜ ਪਏ। ਨਹੀਂ ਤਾਂ ਮਹਾਰਾਜ ਕਹਿੰਦੇ ਸਾਧ ਸੰਗਤ ਬਿਨਾ ਭਾਓ ਨਹੀਂ ਉਪਜੇ। ਦੇਖੋ ਤੇ ਸ਼ਬਦ ਭਾਓ ਵਰਤੇ ਹੈ ਸਾਧ ਸੰਗਤ ਤੋਂ ਬਿਨਾਂ ਪ੍ਰੇਮੀਆਂ ਤੋਂ ਬਿਨਾਂ ਰਸਕ ਬੈਰਾਗੀਆਂ ਤੋਂ ਬਿਨਾਂ ਸਿਮਰਨ ਵਾਲਿਆਂ ਤੋਂ ਬਿਨਾਂ ਜਿਹੜੇ ਪਰਮਾਤਮਾ ਨੂੰ ਦਿਨ ਰਾਤ ਪੁਕਾਰਦੇ ਨੇ ਉਹਨਾਂ ਤੋਂ ਬਿਨਾਂ ਪ੍ਰੇਮ ਨਹੀਂ ਉਪਜਦਾ। ਜੇ ਉਹਨਾਂ ਦੀ ਸੰਗਤ ਕਰਾਂਗੇ ਤੇ ਪ੍ਰੇਮ ਉਪਜੇਗਾ ਕਿਵੇਂ। ਇਹਨੂੰ ਨੈਗੇਟਿਵ ਉਦਾਹਰਨ ਮਤ ਲੈਣਾ ਜਿਹੋ ਜੀ ਬੰਦਾ ਸੰਗਤ ਕਰਦਾ ਨਾ ਕੁਝ ਕੁ ਦਿਨਾਂ ਤੋਂ ਬਾਅਦ ਸੱਚਾਈ ਇਹ ਜੇ ਉਹਦੇ ਉੱਪਰ ਸੰਗਤ ਦੇ ਸੁਭਾਅ ਦਾ ਅਸਰ ਪੈਣ ਲੱਗ ਪੈਂਦਾ। ਬੰਦਾ ਕਈ ਵਾਰੀ ਕਹਿੰਦਾ ਨਹੀਂ ਕੋਈ ਪਰਵਾਹ ਨਹੀਂ ਮੈਂ ਤਾਂ ਐਵੇਂ ਉੱਥੇ ਗਿਆ ਉਹ ਤਾਂ ਪੀਂਦੇ ਖਾਂਦੇ ਸਨ ਆਪਾਂ ਤਾਂ ਸਿਰਫ ਖਲੋਤੇ ਸਾਂ। ਪਿਆਰਿਓ ਚੇਤੇ ਰੱਖਿਓ ਹੱਥ ਨਾਲ ਨਹੀਂ ਪਕੜਿਆ ਕੁਛ ਕੋਲ ਖਲੋਤੀ ਆ ਪਰ ਜਿਹੜੇ ਪੀ ਕੇ ਉਹਨਾਂ ਦੇ ਗੰਦੇ ਪੁਰਨੇ ਉੱਠੇ ਉਹ ਅੰਦਰ ਕਿੱਥੋਂ ਜਾਣੇ। ਸਤਿਗੁਰੂ ਨੇ ਕਿਹਾ ਉਹ ਅਸਰ ਕਰਦੇ ਨੇ ਸੰਗ ਕੁਸੰਗੀ ਬਹਿਸ ਤੇ ਤਬ ਪੁੱਛੇ ਧਰਮ ਰਾਏ। ਜੇ ਇੱਕ ਵਿਸ਼ਈ ਬੰਦੇ ਦੀ ਸੰਗਤ ਕੋਈ ਕਰਨ ਲੱਗ ਪਵੇ ਕੁਝ ਦਿਨਾਂ ਤੋਂ ਬਾਅਦ ਸੱਚ ਇਹਦੇ ਅੰਦਰ ਮੈਲਾ ਪਲ ਆਉਣ ਲੱਗ ਪੈਂਦਾ ਜ਼ਰੂਰ ਹੁੰਦਾ। ਤੇ ਮਹਾਰਾਜ ਜੀ ਨੇ ਬਾਣੀ ਚ ਕਿਹਾ ਕਹਿਣ ਲੱਗੇ ਕਾਲੇ ਭਾਂਡੇ ਨੂੰ ਰੋਜ਼ ਪਕੜ ਕੇ ਤੁਰੀ ਜਾਈਏ ਤੇ ਕਹੀਏ ਵੀ ਨਹੀਂ ਮੈਂ ਬੜਾ ਸੁਚੇਤ ਹਾਂ। ਕਹਿਣ ਲੱਗੇ ਜੀ ਸਦਕੇ ਤੂੰ ਸੁਚੇਤ ਹੋ ਪਰ ਜਿਹੜਾ ਕਾਲਾ ਭਾਂਡਾ ਰੋਜ਼ ਪਕੜ ਕੇ ਚੱਲਣਾ ਚੇਤੇ ਰੱਖੀ ਇੱਕ ਦਿਨ ਦਾਗ ਜ਼ਰੂਰ ਲਾ ਦੇਣਾ। ਬਾਸਨ ਕਾਲੋ ਪਰਸੀ ਹੈ ਤੋਂ ਕੁਛ ਲਾਗੈ ਦਾਗ। ਕਾਲਾ ਭਾਂਡਾ ਤਨ ਦੇ ਕੱਪੜੇ ਤੇ ਦਾਗ ਛੱਡਦਾ ਹੈ ਤੇ ਮਾੜੇ ਬੰਦੇ ਦੀ ਸੰਗਤ ਕਰਾਂਗੇ ਉਹ ਕਿਤੇ ਨਾ ਕਿਤੇ ਮਨ ਚ ਫੁਰਨਾ ਜ਼ਰੂਰ ਪੈਦਾ ਕਰੇਗੀ। ਤੇ ਕਈ ਵਾਰੀ ਬੰਦਾ ਇਹੋ ਜਿਹਾ ਰੁੱਖਿਆਂ ਬੰਦਿਆਂ ਦੀ ਸੰਗਤ ਕਰਦਾ ਉਹ ਗੁਰੂ ਸ਼ਬਦ ਨੂੰ ਰਹਿਤ ਮਰਿਆਦਾ ਨੂੰ ਬਾਣੀ ਨੂੰ ਗੁਰੂ ਪਿਆਰਿਆਂ ਨੂੰ ਜਦੋਂ ਕਿਤੇ ਨਿੰਦਣ ਲੱਗ ਪੈਂਦੇ ਨੇ ਕਈ ਵਾਰੀ ਰਾਤ ਨੂੰ ਬੰਦੇ ਨੂੰ ਨੀਂਦ ਨਹੀਂ ਆਉਂਦੀ ਅੱਜ ਹੋ ਕੀ ਗਿਆ। ਜੇ ਆਪਾਂ ਰੁੱਖਿਆਂ ਦੀ ਸੰਗਤ ਕਰਾਂਗੇ ਟੁੱਟਿਆਂ ਦੀ ਸੰਗਤ ਕਰਾਂਗੇ ਤੇ ਅੰਦਰ ਸੋਕਾ ਪਏਗਾ। ਤੇ ਭਾਈ ਗੁਰਸਿੱਖੋ ਜੇ ਕਿਤੇ ਕੋਈ ਨਾਮ ਰਸਕ ਬੈਰਾਗੀ ਪ੍ਰੇਮੀ ਸੱਜਣ ਮਿਲ ਜਾਣ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਨੂੰ ਪਿਆਰ ਕਰਨ ਵਾਲਿਆਂ ਦੀ ਸੰਗਤ ਕਰੀ ਤੇ ਸੱਚਮੁੱਚ ਤੈਨੂੰ ਪਿਆਰ ਕਰਨ ਦੀ ਜਾਚ ਆ ਜਾਏ। ਸਾਧ ਸੰਗਤ ਬਿਨਾਂ ਭਾਓ ਨਹੀਂ ਉਪਜੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਪ੍ਰੇਮਾ ਭਗਤੀ ਤੋਂ ਬਿਨਾਂ ਭਾਵ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੋ ਸਕਦੀ। ਧੰਨ ਗੁਰੂ ਕਲਗੀ ਧਰ ਜੀ ਦਾ ਇੱਕ ਬਚਨ ਹੋਰ ਲੈ ਲਈ ਦਸ਼ਮੇਸ਼ ਪਿਤਾ ਜੀ ਦੀ ਬਾਣੀ ਵਿੱਚ ਹਜ਼ੂਰ ਨੇ ਫਰਮਾਇਆ ਕਿ ਪ੍ਰੇਮ ਤੋਂ ਬਿਨਾਂ ਕੀਤਾ ਹੋਇਆ ਕਰਮ ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸ਼ੀਸ਼ ਕੋ। ਸਾਰੇ ਅਕਾਲ ਪੁਸਤਕ ਚੋਂ ਆਪਾਂ ਬਚਨ ਲਏ ਕਿਨੇ ਜੇ ਤੇਰੇ ਅੰਦਰ ਪ੍ਰੇਮ ਨਹੀਂ ਤੇ ਤੂੰ ਮੱਥਾ ਟੇਕਣਾ ਤੂੰ ਝੁਕਣਾ। ਪ੍ਰੇਮ ਤੋਂ ਬਿਨਾਂ ਕੇਵਲ ਫਿਜ਼ੀਕਲ ਤੌਰ ਤੇ ਝੁਕਣਾ ਇਹਨੂੰ ਬਖਸ਼ ਦਿਆ ਜੇ ਕਿ ਦੇਖੋ ਰੋਜ਼ ਮੱਥਾ ਮੈਂ ਵੀ ਟੇਕਣਾ ਆਪਾਂ ਸਾਰੇ ਟੇਕਨੇ ਆ ਪਰ ਕੋਈ ਜ਼ਰੂਰੀ ਨਹੀਂ ਕਿ ਸਾਰਿਆਂ ਦੇ ਅੰਦਰ ਇੱਕੋ ਜਿਹਾ ਹੋਣ। ਮੱਥਾ ਟੇਕਣ ਦਾ ਢੰਗ ਇੱਕ ਹੋ ਸਕਦਾ ਹੈ ਪਰ ਅੰਦਰ ਦੇ ਝੁਕਣ ਦਾ ਢੰਗ ਸਭ ਦਾ ਇੱਕੋ ਜਿਹਾ ਨਹੀਂ। ਹੱਡੀਆਂ ਇੱਕੋ ਜਿਹੀਆਂ ਝੁਕਦੀਆਂ ਨੇ। ਸਾਹਿਬ ਨੇ ਕਿਹਾ ਦੇਖ ਗੋਲੀ ਚਲਾਉਣ ਵਾਲਾ ਕਈ ਵਾਰੀ ਜ਼ਮੀਨ ਤੇ ਲੇਟ ਕੇ ਤੇ ਆਪਣੇ ਸਿਰ ਨੂੰ ਝੁਕਾ ਕੇ ਗੋਲੀ ਚਲਾਉਂਦਾ। ਇਹਦਾ ਮਤਲਬ ਇਹ ਨਹੀਂ ਜਿੱਦਾਂ ਘੰਟਾ ਜ਼ਮੀਨ ਤੇ ਲੋਟ ਕੇ ਗੋਲੀਆਂ ਚਲਾਉਂਦਾ ਤੇ ਉਹ ਪ੍ਰੇਮੀ ਹੈ। ਸਾਹਿਬ ਨੇ ਕਿਹਾ ਇੱਕ ਪਹਿਲਵਾਨ ਡੰਡ ਕੱਢਦਾ ਸੀ ਤੇ ਉਹ ਨੱਕ ਜ਼ਮੀਨ ਤੇ ਲਾ ਕੇ ਤਾਂ ਉਹ ਤਾਂ ਉੱਠਦਾ ਤੇ ਸਾਹਿਬ ਕਹਿੰਦੇ ਉਹਦੇ ਨੱਕ ਜ਼ਮੀਨ ਤੇ ਲਾਉਣ ਦਾ ਅਰਥ ਨਹੀਂ ਉਹ ਪ੍ਰੇਮ ਨਾਲ ਰੱਬ ਸਾਹਮਣੇ ਤੋਬਾ ਕਰਕੇ ਲਕੀਰਾਂ ਕੱਢ ਰਹੇ। ਸਤਿਗੁਰੂ ਕਹਿੰਦੇ ਨੇ ਰੋਗੀ ਬੰਦਾ ਉਹਦੇ ਵੱਲ ਝਾਤੀ ਮਾਰੋ ਉਹ ਕਈ ਵਾਰੀ ਆਪਣੇ ਚਿਹਰੇ ਨੂੰ ਉੱਤਿਆਂ ਚੁੱਕ ਕੇ ਵੇਖਦਾ ਇਹਦਾ ਭਾਵ ਇਹ ਨਹੀਂ ਜੇ ਚਿਹਰਾ ਉੱਚਾ ਚੁੱਕਿਆ ਤੇ ਉਹ ਰੱਬ ਅੱਗੇ ਦੁਆ ਪਿਆ ਕਰਦਾ। ਸਾਹਿਬ ਦੇ ਬਚਨ ਨੇ ਕਿ ਸਿੱਧੇ ਕਰੇ ਅਨੇਕ ਤੋਪ ਚੀ ਕਪਟ ਭੇਜ ਪੋਸਤੀ ਅਨੇਕ ਦਾ ਨਿਵਾਵਤ ਹੈ ਸ਼ੀਸ਼ ਕੋ ਕਾਂ ਭਇਓ ਮਨ ਜੋ ਕੱਢਤ ਅਨੇਕ ਡੰਡ ਸੋਤੋ ਨਾ ਡੰਡੋਤ ਅਸਟਾਂਗ ਅੱਠ ਤੀਸ਼ ਕੋ ਕਾਂ ਭਇਓ ਰੋਗੀ ਜੋ ਪੈ ਡਾਰਿਓ ਰਹੋ ਉਰਦ ਮੁਖ ਮਨ ਤੇ ਨਾ ਮੂੰਡ ਨਿਖਾਰਿਓ ਆਦਿ ਈਸ਼ ਕੋ ਕਾਮ ਨਾ ਅਧੀਨ ਸਦਾ ਦਮ ਨਾ ਪ੍ਰਵੀਨ ਇੱਕ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ ਭਾਵਨਾ ਵਿਹੀਨ ਭਾਂਡਾ ਪਾਓ ਸਾਹਿਬ ਨੇ ਕਿਹਾ ਭਾਵਨਾ ਤੋਂ ਬਿਨਾ ਕਾਮਨਾਵਾਂ ਦੇ ਅਧੀਨ ਅੰਦਰ ਹੈ ਦਮੜਿਆਂ ਪਿੱਛੇ ਭੱਜਿਆ ਹੈ ਭਾਵਨਾ ਤੋਂ ਬਿਨਾ ਉਸ ਦੀ ਪ੍ਰਾਪਤੀ ਨਹੀਂ ਸਿਰ ਮੈਂ ਥੋੜੇ ਜਿਹੇ ਇੱਕ ਪ੍ਰਮਾਣ ਲਏ ਸਨ ਕਿ ਜੇ ਅੰਦਰ ਭਾਵ ਬਣ ਜਾਏ ਪ੍ਰੇਮ ਬਣ ਜਾਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਂਡਾ ਜਿੰਨੀ ਦੇਰ ਤੱਕ ਨਹੀਂ ਅੰਮ੍ਰਿਤ ਢਲਣੇ ਕਿਉਂਕਿ ਜ਼ਮੀਨ ਤੇ ਅੰਮ੍ਰਿਤ ਨਹੀਂ ਡਿੱਗਣਾ ਭਾਂਡਾ ਹੋਣਾ ਅੱਤ ਲਾਜ਼ਮੀ ਏ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਵ ਦੀ ਗੱਲ ਕੀਤੀ ਮਹਾਂਪੁਰਖਾਂ ਨੇ ਉਹਨਾਂ ਦੀ ਬਚਨ ਦਰਜ ਨੇ ਜਿਨ੍ਹਾਂ ਨੇ ਭਾਵ ਦੀ ਗੱਲ ਕੀਤੀ ਇੱਕ ਇੱਕ ਪ੍ਰਮਾਣ ਅਸੀਂ ਸਾਰੇ ਲੈ ਲਈਏ ਵੀ ਸਭ ਤੋਂ ਬਖਸ਼ਿਸ਼ ਮਿਲ ਜਾਏਗੀ ਵੀ ਪ੍ਰੇਮ ਦਾ ਭਾਂਡਾ ਹੀ ਚਾਹੀਦਾ ਗੁਰੂ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦਾ ਬਚਨ ਹੈ ਕਹਿਣ ਲੱਗੇ ਦੇਖ ਭਾਈ ਕਿ ਪ੍ਰੇਮ ਵਾਲੇ ਹੀ ਬਾਜ਼ੀ ਮਾਰ ਕੇ ਜਾਂਦੇ ਨੇ ਪਰਮਾਰਥ ਵਾਲੇ ਪਾਸੇ ਪ੍ਰੇਮ ਤੋਂ ਬਿਨਾਂ ਨਹੀਂ ਨਾਮਦੇਵ ਜੀ ਸਾਹਿਬ ਜੀ ਨੇ ਕਿਹਾ ਕਿ ਜਿੰਨੇ ਵੀ ਕੰਮ ਕਰਾਉਣੇ ਆ ਕਹਿੰਦੇ ਸਾਡਾ ਕਿਹੜੀ ਰਾਜਿਆਂ ਮਹਾਰਾਜਿਆਂ ਤੱਕ ਚੱਲਦੀ ਏ ਸਾਡੀ ਤਾਂ ਬਸ ਉਹਦੇ ਨਾਲ ਹੀ ਸਾਂਝ ਏ ਉਹਨੂੰ ਪ੍ਰੇਮ ਦੀ ਮਜ਼ਦੂਰੀ ਦਿੰਦੇ ਹਾਂ ਉਹ ਸਾਰੇ ਕੰਮ ਆਪੇ ਕਰੀ ਜਾਂਦਾ ਸ਼ਬਦ ਪ੍ਰੇਮ ਹੀ ਹੈ ਕਬੀਰ ਸਾਹਿਬ ਜੀ ਦਾ ਬਚਨ ਹੈ ਕਹਿਣ ਲੱਗੇ ਭਾਈ ਕਿ ਉਸ ਦੇ ਨਾਲ ਪ੍ਰੇਮ ਕਰੀਏ ਤੇ ਹਰ ਕਿਰਪਾ ਉਹ ਕਰਦਾ ਹੈ ਉਹਨਾਂ ਦਾ ਅੰਮ੍ਰਿਤ ਸਰੋਕ ਕਿ ਲਾਗੀ ਪ੍ਰੀਤ ਸੁਜਾਨ ਸਿਉ ਬਰਜਾ ਲੋਕ ਅਜਾਨ ਜਿਨ੍ਹਾਂ ਨੂੰ ਪਤਾ ਨਹੀਂ ਪ੍ਰੇਮ ਦੀ ਖੇਡ ਦਾ ਉਹ ਕਈ ਵਾਰੀ ਰੋਕਣ ਵੀ ਲੱਗ ਪੈਂਦੇ ਨੇ ਕਿਹੜੇ ਪਾਸੇ ਚੱਲ ਪਏ ਹੋ ਇਹ ਤਾਂ ਝੱਲਾ ਹੋ ਗਿਆ ਕਮਲਾ ਹੋ ਗਿਆ ਉਹ ਇੱਕ ਸੱਜਣ ਕਥਾ ਕਰਨ ਤੇ ਕੋਈ ਬੀਬੀ ਉੱਥੇ ਭਜਨ ਬੰਦਗੀ ਬਹੁਤ ਕਰਦੀ ਸੀ ਉਹਨੇ ਸਮਾਧੀ ਚ ਬਹਿਣਾ ਕਰਨਾ ਸਿਮਰਨ ਚ ਬਹਿਣਾ ਆਖਿਰ ਸਰੀਰ ਚ ਹਰਕਤ ਹੁੰਦੀ ਹੈ ਫਿਜ਼ੀਕਲ ਤੌਰ ਤੇ ਵੀ ਨਾਮ ਫਿਰ ਅਸਰ ਕਰਦਾ ਹੈ ਜਿੱਥੇ ਆਤਮਾ ਨਾਲ ਸੰਬੰਧ ਹੈ ਨਾਮ ਦਾ ਰਸ ਹੈ ਨਾਮ ਦੀ ਚਰਨਾਟ ਹੈ ਨਾਮ ਦੀ ਸੁਗੰਧੀ ਹੈ ਨਾਮ ਦਾ ਖੇੜਾ ਹੈ ਨਾਮ ਦੇ ਵਿੱਚ ਜੋਤ ਦੀਆਂ ਝਲਕਾਂ ਨੇ ਆਪਾਂ ਨੂੰ ਨਹੀਂ ਮਿਲੀਆਂ ਤੇ ਇਹਦਾ ਮਤਲਬ ਇਹ ਨਹੀਂ ਆਪਾਂ ਖੰਡਨ ਕਰਨ ਲੱਗ ਪਏ ਹੈ ਸਭ ਕੁਛ ਉਸ ਬੀਬੀ ਤੇ ਮਾਲਕ ਦੀ ਇੰਨੀ ਕੁ ਦਇਆ ਸੀ ਬਜ਼ੁਰਗ ਸਨ ਸਿਮਰਨ ਚ ਬਹਿਣਾ ਉਹਦੀਆਂ ਅੱਖਾਂ ਚੋਂ ਪਾਣੀ ਕਈ ਵਾਰੀ ਉਹਨੂੰ ਚੁਣਕਾਰ ਛਿੜਨੀ ਮਹਾਰਾਜ ਜੀ ਨੇ ਬੜੀ ਵਾਰੀ ਉਹ ਬਾਣੀ ਚ ਜ਼ਿਕਰ ਕੀਤਾ ਉਸ ਚੀਜ਼ ਦਾ ਹਜ਼ੂਰ ਨੇ ਬਾਣੀ ਚ ਕਿਹਾ ਚੁਣਕਾਰ ਛਿੜੀ ਤੇ ਉਹ ਮੇਰੇ ਵਰਗੇ ਕਥਾ ਵਾਚਕ ਨੂੰ ਪੁੱਛਿਆ ਉਹ ਕਹਿੰਦਾ ਬੀਬੀ ਤੂੰ ਨਾਮ ਨਾ ਜਪਿਆ ਕਰ ਤੂੰ ਬਲੱਡ ਪ੍ਰੈਸ਼ਰ ਚੈੱਕ ਕਰਾ ਉਹ ਸੱਚੀ ਮੁੱਚੀ ਵਿਚਾਰ ਦੂਜੇ ਨੂੰ ਨਾਮ ਛੜਾ ਦਿੱਤਾ ਉਹ ਮੈਂ ਬੇਨਤੀ ਸਿਰਵੇ ਕੀਤੀ ਵੀ ਕੋਈ ਜ਼ਰੂਰੀ ਨਹੀਂ ਅਸੀਂ ਕਥਾ ਕਰਨੇ ਆ ਤੇ ਅਸੀਂ ਸਭ ਤੋਂ ਅੱਗੇ ਆ ਹੋ ਸਕਦਾ ਜਿਹੜਾ ਸੰਗਤ ਚ ਆ ਕੇ ਜੋੜੇ ਝਾੜਦਾ ਹੋਵੇ ਭਾਂਡੇ ਮਾਂਜਦਾ ਹੋਵੇ ਉਹ ਕਥਾ ਕੀਰਤਨ ਵਾਲਿਆਂ ਤੋਂ ਕਈ ਗੁਣਾ ਅੱਗੇ ਹੁੰਦਾ ਆਤਮਿਕ ਜੀਵਨ ਦੀ ਯਾਤਰਾ ਆਪੋ ਆਪਣੀ ਹੈ ਅੱਖਰ ਬੋਲਣੇ ਹੋਰ ਨੇ ਨਹੀਂ ਭਾਈ ਜਿਹੜਾ ਪ੍ਰੇਮ ਹੈ ਦੁਨੀਆਂ ਆਮ ਤੌਰ ਤੇ ਜਿਹਨੇ ਨਹੀਂ ਪ੍ਰੇਮ ਕੀਤਾ ਉਹ ਸ਼ਦਾਈ ਕਹਿੰਦਾ ਉਹ ਕਮਲਾ ਕਹਿੰਦਾ ਲੋਕ ਰੋਕਦੇ ਨੇ ਕਿਹੜੇ ਪਾਸੇ ਤੁਰ ਪਏ ਕਬੀਰ ਸਾਹਿਬ ਕਹਿੰਦੇ ਜਦੋਂ ਭਾਂਡਾ ਪ੍ਰੇਮ ਦਾ ਬਣ ਜਾ ਫਿਰ ਰੁਕਿਆ ਨਹੀਂ ਜਾ ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ ਅਜਾਨ ਤਾਂ ਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ ਉਹ ਤਾਂ ਇੰਨਾ ਪ੍ਰੇਮ ਕਰਦੇ ਨੇ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾੜੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਕਬੀਰ ਸਾਹਿਬ ਕਹਿੰਦੇ ਪ੍ਰੇਮ ਦਾ ਭਾਂਡਾ ਗੁਰੂ ਨਾਨਕ ਸਾਹਿਬ ਕਹਿੰਦੇ ਅੱਗੇ ਅਸੀਂ ਦੇਖਾਂਗੇ ਭਾਵ ਕੀ ਹੈ ਇਹ ਅਸੀਂ ਬਣਾਉਣੇ ਨੇ ਬਾਣੀ ਦੀ ਰੋਸ਼ਨੀ ਚ ਨਾਮਦੇਵ ਜੀ ਨੂੰ ਪ੍ਰੀਤ ਦਾ ਪੁੱਛੋ ਉਹ ਤਾਂ ਇਥੋਂ ਤੱਕ ਸ਼ਬਦ ਬਚਨ ਕਰਦੇ ਆ ਭਗਤ ਜੀ ਆ ਤੁਹਾਨੂੰ ਸਭ ਨੂੰ ਬਾਣੀ ਪੜਨ ਵਾਲਿਆਂ ਨੂੰ ਯਾਦ ਹੈ ਪਾਲ ਪੜੋਸਨ ਪੁੱਛ ਲੈ ਨਾਮਾ ਗਵਾਂਢਣ ਪੁੱਛ ਦੀਏ ਵੇ ਨਾਮਦੇਵ ਪਾਲ ਪੜੋਸਨ ਪੁੱਛ ਲੈ ਨਾਮਾ ਕਾ ਪਛਾਣ ਚਵਾਈ ਹੋ ਆ ਕਿੰਨੇ ਬਣਾਈ ਤੇਰੀ ਚੌਪੜੀ ਤੋਪੈ ਦੁਗਣੀ ਮਜੂਰੀ ਦੇ ਹੂੰ ਮੋਕੋ ਬੇਟੀ ਦਿਓ ਬਤਾਈ ਹੋ ਤੇਰੇ ਤੋਂ ਦੋਣੇ ਪੈਸੇ ਦੇ ਦਿਆਂਗੀ ਮੈਨੂੰ ਦੱਸ ਕਾਰੀਗਰ ਕੌਣ ਬਣਾਉਣ ਵਾਲਾ ਮਿਸਤਰੀ ਕਿਹੜਾ ਤੋਬੇ ਦੁਗਨੀ ਮਜੂਰੀ ਦੇਖੋ ਮੋਕੋ ਬੇਡੀ ਦੇਵੋ ਬਤਾਈ ਕੋ। ਕਹਿਣ ਲੱਗੇ ਰੀ ਬਾਈ, ਰੀ ਦਰ ਤੇ ਭੈਣੇ, ਰੀ ਬਾਈ ਬੇਡੀ ਦੇ ਨਾ ਜਾਈ, ਦੇਖ ਬੇਡੀ ਰਿਹਾ ਸਮਾਈ, ਕਿੱਥੋਂ ਦੱਸ ਪਾਵਾਂ ਕਿ ਫਲਾਣਾ ਥਾਂ ਤੇ ਐਡਰੈਸ ਉੱਥੇ ਚਲੀ ਜਾ। ਸੱਚ ਇਹੀ ਤੂੰ ਜਿਹਦੀ ਗੱਲ ਮੈਂ ਕਰਨੀ ਉਹ ਤਾਂ ਮੈਨੂੰ ਹੁਣ ਵੀ ਦਿਸਦਾ ਪਿਆ, ਉਹ ਤੇਰੇ ਚ ਵੀ ਹੈ। ਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਿਹਾ ਸਮਾਈ, ਹਮਾਰੇ ਬੇਟੀ ਪ੍ਰਾਣ ਆਧਾਰਾ, ਤੂੰ ਮਜ਼ਦੂਰੀ ਦੇਣੀ ਹੈ, ਸਾਡੇ ਤਾਂ ਪ੍ਰਾਣ ਵੀ ਤਾਂ ਚੱਲਦੇ ਨੇ ਜੇ ਬੇਟੀ ਅੰਦਰ ਕਿਰਪਾ ਕਰਦਾ ਹੈ, ਜੇ ਉਹਦੀ ਬਖਸ਼ਿਸ਼ ਪ੍ਰੇਮ ਹੈ, ਹਮਾਰੇ ਬੇਟੀ ਪ੍ਰਾਣ ਆਧਾਰਾ। ਤੇ ਅਗਲਾ ਉਹਨਾਂ ਬਚਨ ਕਿਹਾ, ਭਾਈ ਬੇਟੀ ਪ੍ਰੀਤ ਮਜ਼ਦੂਰੀ ਮੰਗੇ, ਪ੍ਰੀਤ ਭਾਂਡਾ ਪਾਓ, ਪ੍ਰੇਮ ਦੇ ਭਾਂਡੇ ਵਿੱਚ ਉਹਦੀ ਖੇਡ ਵਰਦੀ ਹੈ। ਬੇਟੀ ਪ੍ਰੀਤ ਮਜ਼ਦੂਰੀ ਮੰਗੇ, ਜੇ ਕੋ ਛਾਨ ਛੁਆਵੇ ਹੋ, ਤੇ ਉਹਦੇ ਨਾਲ ਜਦੋਂ ਪਿਆਰ ਬਣਦਾ ਫਿਰ ਲੋਕ ਕੁਟੰਬ ਸਭੋਂ ਤੇ ਤੋਰੇ ਤੋ ਆਪਣ ਬੇਦੀ ਆਵੇ। ਸੰਸਾਰ ਦਾ ਮੋਹ, ਲੋਕਾਂ ਦੀ ਲੋਕ ਲਾਚ, ਇਹ ਸਾਰਿਆਂ ਤੋਂ ਉਠਾ ਕੇ ਪਰਮਾਤਮਾ ਬੇਦੀ ਭਾਂਡਾ ਭਾਵਨਾ ਦਾ। ਹੁਣ ਭਾਵ ਕਿਸ ਤਰ੍ਹਾਂ ਦੇ ਬਣਾਈਏ, ਕਿਵੇਂ ਭਾਂਡਾ ਬਣੇ? ਵੈਸੇ ਤਾਂ ਅਰਦਾਸ ਹੀ ਹੈ, ਮਾਲਕ ਤੂੰ ਤਰਸ ਕਰ ਕਿ ਜਿੰਨਾ ਅਸੀਂ ਦੁਨੀਆਂ ਲਈ ਰੋਂਦੇ ਹਾਂ ਕਦੀ ਵਿਛੋੜੇ ਲਈ ਨਹੀਂ ਰੋ ਸਕੀਏ। ਬਾਬਾ ਜੀ ਨੇ ਤਾਂ ਕਹਿ ਵੀ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਕਹਿਣ ਲੱਗੇ ਮੇਰੀਆਂ ਅੱਖਾਂ ਦਾ ਪਾਣੀ ਵੇਖ ਕੇ ਤਾਂ ਪੰਛੀ ਵੀ ਵੈਣ ਪਾਉਣ ਲੱਗ ਪਏ, ਰੁੱਖਾਂ ਦੀਆਂ ਟਾਹਣੀਆਂ ਵੀ ਰੋ ਪਈਆਂ, ਪਰ ਵਿਛੋੜਿਆ ਤੈਨੂੰ ਕਿਉਂ ਨੀ ਲੱਗਦੀ? ਤੂੰ ਨੀ ਕਦੀ ਰੋਂਦਾ? ਮੈਂ ਰੋਵੰਦੀ ਸਭ ਜਗ ਰੋਂਦਾ, ਮੋਰੀ ਰੋਣ ਚੁਣ ਲਾਇਆ ਉਹ ਸ਼ਬਦ, ਮੈਂ ਰੋਵੰਦੀ ਸਭ ਜਗ ਰੋਂਦਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨਕਾ ਵਿਰਹਾ, ਜਿਨ ਹੋਣ ਤਿਨੋ ਵਿਛੋੜੀ। ਹੁਣ ਭਾਵ ਸ਼ਬਦ ਨੂੰ ਹੋਰ ਥੋੜਾ ਜਿਹਾ ਗਹਿਰਾਈ ਚ ਲਈਏ, ਮੈਂ ਸ਼ਬਦ ਭਾਵ ਅਰਥ ਕਰ ਰਿਹਾ, ਭਾਵ ਦੀ ਥਾਂ ਹੈ ਅਰਥ ਹੋਈ ਨੇ, ਪ੍ਰਿਆਵਾਚੀ ਸ਼ਬਦ ਵਰਤ ਰਿਹਾ। ਭਾਵ ਸਾਡੇ ਆਪਣੇ ਨੇ ਸਭ ਦੇ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਹਾਂ, ਮੇਰਾ ਆਪਣਾ ਭਾਵੇ, ਆਪ ਜੀ ਦਾ ਆਪਣਾ ਭਾਵੇ, ਕਿਸੇ ਨੂੰ ਰੁਮਾਲੇ ਸਾਹਿਬ ਦਿਸਦੇ ਨੇ, ਕਿਸੇ ਨੂੰ ਚੌਰ ਦਿਸਦੀ ਏ, ਕੋਈ ਅੰਦਰ ਦੇ ਗਿਆਨ ਨਾਲ ਸਾਂਝ ਬਣਾਈ ਬੈਠਾ। ਹਰ ਬੰਦੇ ਦੇ ਅੰਦਰ ਦਾ ਭਾਵ ਜਿਹੜਾ ਉਹ ਇੱਕੋ ਜਿਹਾ ਨਹੀਂ, ਭਾਵ ਸਾਡੇ ਆਪੋ ਆਪਣੇ ਹੁੰਦੇ, ਤੇ ਜਿਹੋ ਜਿਹਾ ਕਿਸੇ ਦਾ ਭਾਵ ਬਣਦਾ, ਭਾਵਨਾ ਬਣਦੀ, ਉਹ ਜੀ ਮਾਲਕ ਦੀ ਉਹਦੇ ਤੇ ਬਖਸ਼ਿਸ਼ ਹੋ ਜਾਂਦੀ। ਗੁਰੂ ਸਾਹਿਬ ਨੇ ਕਿਹਾ ਜਿਹੜੇ ਬਾਣੀ ਵਿੱਚ ਭਾਵ ਬਣਾਏ ਨੇ, ਦੇਖੋ ਸਾਡੇ ਦੁਨੀਆਂ ਦੇ ਰਿਸ਼ਤੇ ਨਾ, ਮਹਾਰਾਜ ਨੇ ਕਨਵਰਟ ਕੀਤੀ ਸਾਰੀ ਖੇਡ। ਉਹਨਾਂ ਨੇ ਕਿਹਾ ਤੂੰ ਭਾਜਾ ਮਾਪੇ ਤੇਰੇ ਲਈ ਮਾੜੇ, ਪੁੱਤਰ ਧੀਆਂ ਮਾੜੇ, ਤੇਰੇ ਸੱਜਣ ਦੋਸਤ ਮਾੜੇ। ਕਹਿਣ ਲੱਗੇ ਜੋ ਕੁਝ ਤੂੰ ਬਾਹਰ ਕਰਨਾ ਨਾ, ਐਸਤਾ ਐਸਤਾ ਇਹਨੂੰ ਚੇਂਜ ਕਰੀ ਜਾ। ਕਿਵੇਂ? ਕਹਿੰਦੇ ਨੇ ਜੇ ਪਰਮਾਤਮਾ ਨੂੰ ਪਿਆਰ ਕਰਨੇ ਤੇ ਭਾਵ ਬਣਾ ਇਸ ਤਰ੍ਹਾਂ ਜਿਵੇਂ ਇੱਕ ਬੱਚੇ ਦਾ ਤੇ ਮਾਂ ਦਾ ਭਾਵ ਹੈ, ਭਾਂਡਾ ਪਾਓ। ਕਿਵੇਂ ਜੀ? ਇਹ ਭਾਵ ਅੰਦਰੋਂ ਬਣਾ ਕਿ ਇੱਕ ਨਿਆਣਾ ਮਾਂ ਦੀ ਗੋਦ ਚ ਖੇਡਦਾ, ਉਹ ਬੱਚਾ ਬਾਹਰ ਗਿਆ ਮਿੱਟੀ ਨਾਲ ਭਰਿਆ ਗਿਆ, ਭੁੱਖ ਲੱਗਦੀ ਹੈ ਰੀਰੀ ਕਰਦਾ ਹੈ, ਭਾਵ ਦੇ ਕਦੀ ਮਾਂ ਨੇ ਪੁੱਛਿਆ ਵੀ ਇਹਦੇ ਕੱਪੜੇ ਮੈਲੇ ਨੇ, ਇਹਦੇ ਹੱਥ ਪੈਰ ਮਿੱਟੀ ਚ ਭਰੇ ਨੇ, ਪਰਾਂ ਹੋ ਜਾ? ਨਹੀਂ, ਕੋਈ ਮਿੱਟੀ ਨਾਲ ਭਰਿਆ ਹੋਇਆ ਕੋਈ ਦੂਜਾ ਨੇੜੇ ਲੱਗੇ ਤੇ ਅਸੀਂ ਸ਼ੋਹ ਨੂੰ ਦਿਆਂਗੇ, ਔਰ ਮਾਂ ਵੱਲ ਦੇਖੋ ਸਾਰਾ ਮਿੱਟੀ ਨਾਲ ਭਰਿਆ ਨਿਆਣਾ ਚੁੱਕ ਕੇ ਗੋਦ ਚ ਲੈ ਲਿਆ, ਉਹਨੂੰ ਦੁੱਧ ਪਿਆਉਣ ਲੱਗ ਪਈ। ਮਹਾਰਾਜ ਕਹਿੰਦੇ ਨੇ ਭਾਵ ਬਣਾ ਖਾਂ ਕਿ ਪਰਮਾਤਮਾ ਮੇਰੀ ਮਾਂ ਹੈ, ਮੈਂ ਉਹਦਾ ਬੱਚਾ ਬਣ ਜਾ। ਇਹ ਖੁਦ ਬਣਾਉਣੇ ਪੈਣੇ ਨੇ ਭਾਵ। ਸਾਹਿਬ ਜੀ ਨੇ ਬਾਣੀ ਚ ਕਿਹਾ ਕਿ ਸੁੱਧ ਅਪਰਾਧ ਕਰਤ ਹੈ ਜੇਤੇ, ਇੱਕ ਭਾਵ ਹੈ ਸਿਰਫ ਅੰਦਰ ਦਾ, ਜਨਨੀ ਚੀਤ ਨਾ ਰਾਖਸ ਤੇਤੇ। ਇਹ ਭਾਵ ਬਣਾ ਕੇ ਆ ਜਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿ ਜਿਵੇਂ ਮਾਂ ਬਿਲਕੁਲ ਨੀ ਚੇਤੇ ਰੱਖਦੀ ਬੱਚੇ ਦੇ ਔਗਣ। ਇੱਥੇ ਮੈਂ ਇੱਕ ਵਾਰ ਸ਼ਾਇਦ ਇੰਡੀਆ ਕੀਤੀ ਸੀ, ਪਰਮਾਤਮਾ ਅਭੁਲਖ ਹੈ, ਅਸੀਂ ਸਾਰੇ ਕਹਿੰਦੇ ਹਾਂ ਗੁਰੂ ਅਭੁਲਖ ਹੈ, ਤੇ ਜੇ ਮਾਂ ਜਨਮ ਦਿੱਤਾ PhD ਕੀਤੀ ਉਹ ਡਾਕਟਰ ਹੈ, ਜਾਂ ਮੰਨ ਲਓ ਕੋਈ ਉਹ ਬੜੀ ਵੱਡੀ ਲਿਆਕਤ ਰੱਖਦੀ ਹੈ, ਪਰ ਉਹ ਵੀ ਭੁੱਲ ਜਾਂਦੀ ਹੈ। ਪਰਮਾਤਮਾ ਅਭੁਲਖ ਹੈ, ਕਦੀ ਭੁੱਲਦਾ ਨਹੀਂ, ਪਰ ਜਦੋਂ ਕਿਤੇ ਭਾਵ ਬਣਾ ਕੇ ਅਰਦਾਸ ਕੋਈ ਕਰਦਾ ਉਦੋਂ ਰੱਬ ਵੀ ਭੁੱਲਣ ਲੱਗ ਪੈਂਦਾ ਹੈ। ਪਰ ਉਹ ਨੈਗੇਟਿਵ ਨਾ ਲਓ ਭੁੱਲਣੇ ਨੂੰ, ਇਹ ਨਹੀਂ ਵੀ ਮੈਂ ਪਰਮਾਤਮਾ ਨੂੰ ਕਹਿ ਰਿਹਾ ਗਲਤੀ ਕਰਦਾ। ਭੁੱਲਣ ਦਾ ਅਰਥ ਇਹ ਵੇ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਦੇ ਜਨਮ ਤੋਂ ਲੈ ਕੇ ਅਖੀਰ ਤੱਕ ਕੋਈ ਔਗਣ ਉਹਦੀਆਂ ਭੁੱਲਾਂ ਨੂੰ ਚੇਤੇ ਨਹੀਂ ਕਰਦੀ, ਸਭ ਕੁਝ ਭੁਲਾ ਦਿੰਦੀ ਏ, ਗੁਰੂ ਤੇ ਪਰਮਾਤਮਾ ਉਹ ਸਭ ਨੂੰ ਜਾਣਦੇ ਨੇ, ਪਰ ਜਦੋਂ ਕੋਈ ਭਾਵ ਬਣਾ ਕੇ ਹੁੰਦਾ ਤੇ ਰੱਬ ਵੀ ਗੁਨਾਹ ਭੁਲਾ ਦਿੰਦਾ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਵ ਬਣਾ ਭਾਂਡਾ ਪਾਓ, ਸੁਤ ਅਪਰਾਧ ਕਰਦਾ ਹੈ ਜੇਤੇ, ਜਨਮੀ ਚੀਤ ਨਾ ਰਾਖਸ਼ ਦੇਤੇ, ਰਾਮਈਆ ਕੋ ਬਾਰਕ ਤੇਰਾ, ਕਾਏ ਨਾ ਖੰਡਿਸ਼ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ। ਤੇ ਮਹਾਰਾਜ ਕਹਿੰਦੇ ਅੱਗੇ ਮਾਂ ਚੇਤੇ ਰੱਖ ਦੀ ਤਾਂ ਵੀ ਚੀਤ ਨਾ ਰਾਖ ਸਮਾਇਆ, ਇੱਕ ਭਾਵ ਹੈ। ਤੇ ਜਦੋਂ ਇਹ ਭਾਵ ਵਾਲੇ ਸ਼ਬਦ ਪੜ੍ਹਨੇ ਸੀ ਕੀਰਤਨ, ਕਿਉਂਕਿ ਬਾਣੀ ਸਾਰੀ ਭਾਵਨਾ ਤੇ ਖਲੋਤੀ, ਇਹ ਬੋਧਕ ਤਲ ਦਾ ਗਿਆਨ ਨਹੀਂ। ਫਿਰ ਬੇਨਤੀ ਸਮਝਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤਾਂ ਨੇ ਕੋਈ ਗ੍ਰੰਥ ਪੜ੍ਹ ਕੇ ਨਹੀਂ ਉਚਾਰਨ ਕੀਤੀ, ਉਹਨਾਂ ਨੇ ਤਾਂ ਨਾਮ ਪੜਿਆ, ਨਾਮ ਵਿੱਚ ਵੀ ਬਾਣੀ ਆ ਗਈ, ਸਿਮਰਨ ਕੀਤਾ। ਸਾਹਿਬ ਨੇ ਕਿਹਾ ਇਹ ਭਾਵ ਬਣਾ ਭਾਂਡਾ ਪਾਉ ਬਣਾਉਣ ਲਈ ਕਿ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਕਿਹੋ ਜਿਹਾ ਭਾਵ ਹੈ। ਤੇ ਬਜ਼ੁਰਗ ਬੈਠੇ ਹੋ, ਸਿਆਣੇ ਬੈਠੇ ਹੋ, ਸਾਡੇ ਵਿੱਚੋਂ ਕਈਆਂ ਦੇ ਹੋ ਸਕਦਾ ਮਾਪੇ ਜਾ ਚੁੱਕੇ ਹੋਣ, ਤੇ ਮੈਂ ਮਾਂ ਦੀ ਗੱਲ ਸ਼ੁਰੂ ਕਰਾਂ, ਉਸ ਵੇਲੇ ਸਾਡੀਆਂ ਅੱਖਾਂ ਭਿੱਜਣਗੀਆਂ, ਕਿਉਂਕਿ ਯਾਦ ਆ ਜਾਏਗਾ ਮਾਂ ਕਿੰਨਾ ਪਿਆਰ ਕਰਦੀ ਹੈ। ਸਾਹਿਬ ਕਹਿੰਦੇ ਨੇ ਇਸ ਅੰਦਰ ਦੀ ਖਿੱਚ ਨੂੰ ਤਬਦੀਲ ਕਰਕੇ ਆਪਣੇ ਗੁਰੂ ਵੱਲ ਲੈ ਜਾ। ਮਾਂ ਤਾਂ ਚਲਾਣੇ ਤੋਂ ਪਹਿਲਾਂ ਜਾ ਸਕਦੀ ਏ, ਪਰ ਗੁਰੂ ਐਸੇ ਨੇ ਤੇਰੇ ਚਲਾਣੇ ਤੋਂ ਬਾਅਦ ਵੀ ਤੇਰੇ ਨਾਲ ਚੱਲਦੇ। ਭਾਵ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਕਲਾ ਖਲਾਏਗਾ, ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ। ਕਿੰਨੀ ਛੇਤੀ ਭੁੱਲ ਜਾਂਦਾ ਗੱਲ ਛੇਤੀ ਲਾਇਕ, ਜਿਵੇਂ ਮਾਂ ਬੱਚੇ ਨੂੰ ਝਿੜਕ ਲੈਂਦੀ ਏ, ਅੱਗੋਂ ਭੈੜਾ ਬੋਲਦਾ ਪਰ ਫਿਰ ਵੀ ਗਲੇ ਨਾਲ ਲਾ ਲੈਂਦੀ ਏ। ਭਾਵ ਬਣਾ, ਮੇਰਾ ਗੁਰੂ ਮੇਰਾ ਪਰਮਾਤਮਾ ਮੇਰੀ ਮਾਂ ਹੈ। ਦੂਸਰਾ, ਮੈਂ ਸਿਰਫ ਇੱਕ ਇੱਕ ਪ੍ਰਮਾਣ ਲਿਆ, ਬਚਨ ਬਹੁਤ ਨੇ ਬਾਣੀ ਪੜ੍ਹਨ ਵਾਲਿਆਂ, ਤੁਹਾਨੂੰ ਪਤਾ ਹੈ ਮਾਪਿਆਂ ਦਾ ਤੇ ਸੰਤਾਨ ਦਾ ਭਾਵ ਬਣਾ ਭਾਂਡਾ ਬਣਾਉਣ ਲਈ। ਦੂਜਾ ਕੰਮ ਕਰ, ਜਿਵੇਂ ਇੱਕ ਪਤੀ ਤੇ ਪਤਨੀ ਹੈ, ਭਾਵੇਂ ਅੱਜ ਇਹ ਰਿਸ਼ਤੇ ਸਾਡੇ ਤਿੜਕਦੇ ਪਏ ਨੇ, ਤੇ ਸਤਿਗੁਰੂ ਮਿਹਰ ਕਰੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸਾਡੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਵੱਡੇ ਵਡੇਰੇ, ਪਿੰਡਾਂ ਵਿੱਚ ਇਹ ਕਹਾਵਤ ਸੀ ਕਿ ਡੋਲੀ ਤੁਰਦਿਆਂ ਉਹਨਾਂ ਇੱਕ ਗੱਲ ਕਹਿਣੀ ਕਿ ਧੀਏ ਰੱਬ ਤਰਸ ਕਰੇ ਜਿਸ ਘਰ ਚ ਤੇਰੀ ਡੋਲੀ ਗਈ ਹੈ, ਅਰਥੀ ਵੀ ਤੇਰੀ ਉਸੇ ਘਰ ਵਿੱਚ ਉੱਠੇ। ਪਰ ਮੈਂ ਇੱਧਰ ਤੁਰਾਂ ਨਾ, ਕਿਉਂਕਿ ਸਾਰਾ ਢਾਂਚੀ ਲਿਖਰ ਚੱਲਾ ਹੈ। ਪਰ ਗੁਰੂ ਸਾਹਿਬ ਕਹਿੰਦੇ ਕਿ ਸਤਵੰਤੀ ਸੁਹਾਗਣ, ਜਿਵੇਂ ਉਹ ਪਤੀ ਨੂੰ ਪਿਆਰ ਕਰਦੀ ਏ, ਉਹਦੇ ਤੋਂ ਅੰਦਰ ਹਰ ਚੀਜ਼ ਕੁਰਬਾਨ ਕਰੀ ਬੈਠੀਏ, ਤੂੰ ਇੱਕ ਭਾਵ ਬਣਾ, ਪਰਮਾਤਮਾ ਨੂੰ ਪਤੀ ਬਣਾ ਲੈ, ਆਪਣੇ ਆਪ ਨੂੰ ਕਾਮਣ ਬਣਾ ਲੈ, ਤੇ ਫਿਰ ਅਰਦਾਸ ਕਰ, ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਹਾਂ ਕਰਾਏ ਤੇ ਹਾਂ ਕਰੀ ਸ਼ਿੰਗਾਰ, ਇੱਕ ਭਾਵ ਹੈ ਅੰਦਰ ਦਾ, ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਹਾਂ ਕਰਾਏ ਤੇ ਹਾਂ ਕਰੀ ਸ਼ਿੰਗਾਰ, ਜਾਂ ਤਿਸ ਭਾਵ ਹੈ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ, ਇੱਕ ਭਾਵ ਹੈ। ਮੈਂ ਬੋਰੀ ਭਗਤ ਨਾਮ ਦੇ, ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਪਤੀ ਪਤਨੀ ਵਾਲਾ ਭਾਵ, ਮਾਪਿਆਂ ਤੇ ਸੰਤਾਨ ਵਾਲਾ ਭਾਵ, ਤੀਜੀ ਬਾਣੀ ਵਿੱਚੋਂ ਇੱਕ ਗੱਲ ਹੋਰ ਕਿ ਮਿੱਤਰਾਂ ਵਾਲਾ ਭਾਵ, ਉਹ ਵੀ ਇੱਕ ਭਾਵ ਹੈ। ਆ ਨਿਆਣੇ ਆਪਸ ਚ ਮਿਲਦੇ ਨੇ ਸਕੂਲ ਚ, ਮਿੱਤਰ ਸੱਜਣ ਬਣਦੇ ਨੇ, ਕਈ ਵਾਰੀ ਮਿੱਤਰਤਾ ਦੀ ਗੰਢ ਏਡੀ ਪੱਕੀ ਪਾ ਲੈਂਦੇ ਨੇ, ਜਨਮ ਦੇਣ ਵਾਲੇ ਮਾਪਿਆਂ ਨੂੰ ਉਹ ਕੁਝ ਨੀ ਦੱਸਦੇ ਜੋ ਕੁਝ ਮਿੱਤਰਾਂ ਨੂੰ ਦੱਸਦੇ ਨੇ, ਜਿਹੜੇ ਨਾਲ ਦੇ ਨੇ ਉਹਨਾਂ ਨੂੰ ਦੱਸਦੇ ਨੇ, ਪਰ ਮਾਪਿਆਂ ਨੀ ਦੱਸਦੇ। ਮਹਾਰਾਜ ਕਹਿੰਦੇ ਨੇ ਇਸ ਗੱਲ ਨੂੰ ਚੁੱਕ ਕੇ ਉਧਰ ਭਾਵ ਚ ਲੈ ਜਾ, ਜਿਹੜੀਆਂ ਗੱਲਾਂ ਤੂੰ ਆਪਣੇ ਸਹਿਪਾਠੀਆਂ ਨਾਲ ਸਾਂਝੀਆਂ ਕਰ ਰਿਹਾ, ਜਿਹਨਾਂ ਮਿੱਤਰਾਂ ਨੂੰ ਸਾਂਝ ਪਾਈ ਬੈਠਾ, ਇਹੋ ਜਿਹਾ ਭਾਵ ਆਪਣੇ ਗੁਰੂ ਨਾਲ ਬਣਾ, ਸਭ ਕੁਝ ਇਹਨੂੰ ਦੱਸ। ਤਾਂ ਹੀ ਬਾਬਾ ਜੀ ਨੇ ਕਿਹਾ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਤੂੰ ਮੇਰਾ ਸੱਜਣ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋਜੰਤੀਆ। ਸਾਹਿਬ ਨੇ ਕਿਹਾ ਮਿੱਤਰਤਾ ਵਾਲਾ ਭਾਵ ਬਣਾ, ਮਾਪਿਆਂ ਤੇ ਸੰਤਾਨ ਵਾਲਾ ਭਾਵ ਬਣਾ, ਪਤੀ ਤੇ ਪਤਨੀ ਵਾਲਾ ਭਾਵ ਬਣਾ, ਤੇ ਚੌਥਾ ਮਹਾਰਾਜ ਜੀ ਨੇ ਕਿਹਾ ਦੇਖ ਜਿਵੇਂ ਮਾਲਕ ਤੇ ਗੁਲਾਮ ਹੈ, ਗੁਲਾਮ ਹਮੇਸ਼ਾ ਮਾਲਕ ਦੇ ਦਰ ਤੇ ਰਹਿੰਦਾ, ਭਾਂਡਾ ਭਾਉ ਬਣਾਉਣਾ, ਆਪਣੇ ਆਪ ਨੂੰ ਗੁਲਾਮ ਬਣਾ ਲੈ ਤੇ ਸਮਰੱਥ ਗੁਰੂ ਨੂੰ ਮਾਲਕ ਬਣਾ ਲੈ। ਅਸੀਂ ਪੜ੍ਹਨੇ ਮੁੱਲ ਖਰੀਦੀ, ਲਾਲਾ ਗੋਲਾ ਭਾਵ ਹੀ ਹੈ ਨਾ। ਭਾਵ ਤੇ ਬੜੇ ਗਹਿਰੇ ਅਰਥ ਨੇ। ਇੱਕ ਸ਼ਬਦ ਕਹਿ ਕੇ ਨਹੀਂ ਕਿ ਭਾਂਡਾ ਪਾਓ, ਭਾਵ ਅਸੀਂ ਬਣਾਉਣਾ, ਅਰਦਾਸ ਕਰਨੀ ਹੈ। ਸਾਹਿਬ ਨੇ ਕਿਹਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਭਗਤ ਕਰੂੰ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ। ਹੁਣ ਆਹ ਭਾਵ ਕਿਸ ਤਰ੍ਹਾਂ ਬਣੇ? ਕਹਿੰਦੇ ਨੇ ਪੀਏ ਤਾਂ ਪਾਣੀ ਆਣੀ ਮੀਰਾ, ਮੀਰਾ ਸ਼ਬਦ ਬਣਿਆ ਹੈ ਅਮਰ ਤੋਂ, ਜਿਹੜਾ ਅਸੀਂ ਮੀਰੀ ਪੀਰੀ ਕਹਿੰਦੇ ਹਾਂ। ਇਹਦਾ ਜਿਹੜਾ ਮੂਲ ਸ਼ਬਦ ਅਮਰ ਹੈ, ਅਮਰ ਦਰ ਤੇ ਸਦੀਵ ਕਰ ਰਹਿਣਾ, ਅਮਰ ਦਰ ਤੇ ਹੁਕਮ, ਸੱਚਾ ਅਮਰ ਸੱਚੀ ਪਾਤਸ਼ਾਹੀ, ਇਹਦੇ ਵਿੱਚੋਂ ਸ਼ਬਦ ਬਣਿਆ ਅਮੀਰ। ਅਮੀਰ ਦਾ ਅਸੀਂ ਹੋਰ ਅੱਗੇ ਸ਼ਬਦ ਬਣਾਉਂਦੇ ਹਾਂ ਮੀਰ। ਮੀਰ ਦਾ ਅਖਰੀ ਅਰਥ ਹੁੰਦਾ ਬਾਦਸ਼ਾਹ, ਜਾਂ ਮੀਰ ਸੁਣਿਆ ਤਾਇਆ, ਬਾਬਰ ਮੀਰ, ਮੀਰ ਦਾ ਅਰਥ ਹੈ ਬਾਦਸ਼ਾਹ। ਇੱਥੇ ਪੀਏ ਤਾਂ ਪਾਣੀ ਆਣੀ ਮੀਰਾ, ਮੀਰਾ ਦਾ ਅਰਥ ਹੈ ਪਾਤਸ਼ਾਹ, ਪਿਆਸ ਲੱਗੀਏ ਤੇ ਹੁਕਮ ਕਰੋ ਗੁਲਾਮ ਪਾਣੀ ਲੈ ਕੇ ਆਵੇ। ਹੁਣ ਇਹ ਭਾਵ ਕਿਵੇਂ ਬਣਨਗੇ? ਆਪਾਂ ਤਾਂ ਸਿਰਫ ਪੜ੍ਹ ਦਿੱਤਾ, ਮੈਂ ਅਰਥ ਕਰ ਦਿੱਤੇ, ਪਰ ਕਦੀ ਅਸੀਂ ਸੱਚੇ ਪਾਤਸ਼ਾਹ ਨਾਲ ਇਸ ਤਰ੍ਹਾਂ ਗੱਲਾਂ ਕੀਤੀਆਂ ਨੇ? ਇੱਕ ਮਹਾਂਪੁਰਖ ਹੋਏ ਨੇ, ਪ੍ਰੇਮੀ ਸਾਹਿਬ ਨੂੰ ਪਤਾ ਪਟਿਆਲੇ ਉਹਨਾਂ ਦਾ ਸਥਾਨ ਹੈ, ਰਾਮਕਿਸ਼ਨ ਸੇਵਾ ਪੰਥੀ। ਇਹ ਪਾਕਿਸਤਾਨ ਨਹੀਂ ਸੀ ਜਦੋਂ ਬਣਿਆ, ਵੰਡ ਨਹੀਂ ਸੀ ਦੇਸ਼ ਦੀ। ਭਾਵ ਦੇਖੋ, ਜਿੱਥੇ ਭਾਵ ਪੈਦਾ ਹੋ ਜਾਏਗਾ ਉੱਥੇ ਸਥਾਨ ਖਤਮ ਹੋ ਜਾਏਗਾ, ਜਿੱਥੇ ਭਾਵ ਪੈਦਾ ਹੋ ਜਾਏਗਾ ਉੱਥੇ ਚੁਗਿਰਦੇ ਦੇ ਲੋਕ ਵੀ ਸ਼ਾਇਦ ਉਹਨਾਂ ਨਜ਼ਰ ਆਉਣ। ਗੁਰੂ ਨਾਨਕ ਸਾਹਿਬ ਦਾ ਪੁਰਬ ਸੀ ਤੇ ਕੀਰਤਨ ਕਰਨ ਵਾਲੇ ਆਏ, ਉਹਨਾਂ ਕੀਰਤਨ ਕੀਤਾ ਤੇ ਸ਼ਬਦ ਪੜਨ ਤੋਂ ਬਾਅਦ ਉਹ ਕਥਾ ਕਰਨ ਲੱਗ ਪਏ। ਕੀਰਤਨ ਬੜਾ ਟੇਕ ਕੇ ਕੀਤਾ, ਕਥਾ ਵਿੱਚ ਉਹਨਾਂ ਪ੍ਰਸੰਗ ਸ਼ੁਰੂ ਕਰ ਲਿਆ ਬਈ ਬਾਬਾ ਜੀ ਦੇ ਸੱਚੇ ਸੌਦੇ ਦਾ, ਬਈ 20 ਰੁਪਈਆਂ ਦਾ। ਜਦੋਂ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਇੱਥੇ ਪਹੁੰਚ ਗਏ ਨਾ ਕਿ ਬਾਬਾ ਕਾਲੂ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਮੁੱਖ ਉੱਪਰ ਚਪੇੜ ਮਾਰੀ। ਜਦੋਂ ਨਾ ਫਿਰ ਕਿਹਾ ਕਿ ਸੱਚੇ ਪਾਤਸ਼ਾਹ ਦੇ ਮੁੱਖ ਤੇ ਚਪੇੜ ਇਸ ਤਰ੍ਹਾਂ ਲੱਗੇ ਜਿਵੇਂ ਲਾਲ ਕਮਲ ਫੁੱਲ ਦੇ ਉੱਤੇ ਕਾਲੇ ਰੰਗ ਦੇ ਭੌਰੇ ਬਹਿ ਗਏ। ਜਦੋਂ ਮਾਰਨ ਦੀ ਗੱਲ ਕੀਤੀ ਬਾਬਾ ਰਾਮ ਕਿਸ਼ਨ ਸੰਘੇ ਚੁੱਟ ਪਏ ਤੇ ਇੱਕੋ ਦਮ ਉੱਚੀ ਆਵਾਜ਼ ਵਿੱਚ ਕਹਿੰਦੇ ਬਾਬਾ ਕਾਲੂ ਨਾ ਗੁਰੂ ਨਾਨਕ ਸਾਹਿਬ ਨੂੰ ਮਾਰ, ਜਿੰਨੇ ਪੈਸੇ ਕਹਿੰਦੇ ਮੈਂ ਆਪਣੇ ਆਪ ਨੂੰ ਵੇਚ ਕੇ ਤੈਨੂੰ ਦੇ ਦਿਆਂ। ਹੁਣ ਦੇਖੋ, ਆਪਾਂ ਕਹਾਂਗੇ ਸਦਾਈ ਪੁਣਾ ਨਹੀਂ ਭਾਈ, ਜਿੱਥੇ ਭਾਉ ਬਣ ਜਾਂਦਾ, ਭਾ ਬਣ ਜਾਂਦਾ, ਉੱਥੇ ਵਕਤ ਸਮਾਂ ਸਭ ਕੁਝ ਮੁੱਕ ਜਾਂਦਾ। ਇਹੀ ਕਾਰਨ ਕਿ ਜਦੋਂ ਭਾਵ ਵਾਲੇ ਗੁਰੂ ਨੂੰ ਪਿਆਰ ਕਰਦੇ ਨੇ, ਸ਼ਬਦ ਰੂਪ ਹੋ ਕੇ ਵੀ ਗੁਰੂ ਕਈ ਵਾਰੀ ਭਾਵਨਾ ਵਾਲਿਆਂ ਨੂੰ ਝਲਕਾਂ ਦੇ ਵਿੱਚ ਵੀ ਦੇ ਜਾਂਦਾ, ਸਾਰਿਆਂ ਲਈ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਹਜ਼ੂਰ ਨੇ ਉਹਨਾਂ ਕਿਹਾ, ਕਹਿਣ ਲੱਗੇ ਨਾ ਮਾਰ, ਮੈਂ ਪੈਸੇ ਦੇ ਦਿਆਂਗਾ, ਮੈਂ ਮਾਇਆ ਦੇ ਦੇਣਾ, ਮੈਂ ਆਪਣੇ ਆਪ ਨੂੰ ਵੇਚ ਦਿਆਂਗਾ। ਖੂਨਾ ਹੱਥ ਚੁੱਕੀ, ਜਦੋਂ ਵੇਖਿਆ ਤੇ ਕਿੰਨਾ ਸਮਾਂ ਬਸੁੱਧ ਪੈ। ਭਾਵ ਸਾਡੇ ਆਪਣੇ ਬੰਨੇ ਨੇ। ਸਾਹਿਬ ਨੇ ਕਿਹਾ ਇੱਕ ਭਾਵ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਜੇ ਪਿਆਸ ਲੱਗੀ ਪਾਣੀ ਲੈ ਕੇ ਆਵਾਂ, ਤੇ ਜੇ ਭੁੱਖ ਲੱਗੀ ਮੈਨੂੰ ਦੱਸੋ ਮੈਂ ਹੁਣੇ ਆਟਾ ਪੀ ਕੇ ਲੈ ਆਉਣਾ। ਕੈਸਾ ਭਾਵ ਹੈ! ਹਜ਼ੂਰ ਨੇ ਕਿਹਾ ਮਾਲਕ ਤੇ ਗੁਲਾਮ ਵਾਲਾ, ਇੱਕ ਬਚਨ ਹੋਰ ਕਿ ਨੌਕਰ ਤੇ ਮਾਲਕ ਵਾਲਾ। ਸਾਹਿਬ ਨੇ ਕਿਹਾ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਮਨੀ, ਤਾਕੋ ਆਖੇ ਧੰਨ ਭਾਈ ਤੂੰ ਚਾਕਰ ਬਣ ਕੇ, ਜਿਹੜਾ ਭਾਂਡਾ ਪਾਓ ਹੈ ਜਿਹਦੇ ਚ ਅੰਮ੍ਰਿਤ ਧਰਨਾ, ਪਹਿਲਾਂ ਮਨ ਇੰਨਾ ਤਿਆਰ ਹੋ ਜਾਏ ਭਾਵਨਾ ਨਾਲ ਕਿ ਪਰਮਾਤਮਾ ਦੇ ਪਿਆਰ ਦੀ ਗੱਲ। ਸਤਿਗੁਰੂ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ ਪ੍ਰੇਮ ਦਾ ਭਾਂਡਾ, ਤੇ ਅੱਜ ਜਿਹੜਾ ਦਿਨ ਆਪਾਂ ਮਨਾ ਰਹੇ ਹਾਂ, ਡਿਟੇਲ ਆਪ ਜੀ ਨੂੰ ਭਾਈ ਸਾਹਿਬ ਸੁਣਾਉਣਗੇ। ਮਨ ਚ ਸੀ ਵੀ ਅੱਜ ਉਹਨਾਂ ਦੇ ਅੰਦਰ ਹੀ ਅੰਮ੍ਰਿਤ ਦੇ ਚੁਲੇ ਗਏ ਜਿਨ੍ਹਾਂ ਦੇ ਭਾਂਡੇ ਪ੍ਰੇਮ ਦੇ ਸਨ। ਅੱਜ ਦੇਖੋ ਦਿਨ ਵੀ ਆ ਗਿਆ ਤੇ ਵਿਚਾਰ ਵੀ ਉੱਥੇ ਆ ਪਹੁੰਚੀ, ਕਿਉਂਕਿ ਭਾਂਡੇ ਵਿੱਚ ਕੱਲ ਨੂੰ ਅੰਮ੍ਰਿਤ ਤਿੱਤ ਢਾਲ ਹੈ, ਤੇ ਅੱਜ ਹਜ਼ੂਰ ਨੇ ਅੰਮ੍ਰਿਤ ਛਕਾਇਆ ਜਿਨ੍ਹਾਂ ਦੇ ਭਾਂਡੇ ਪ੍ਰੇਮ ਵਾਲੇ ਸਨ, ਉਹਨਾਂ ਭਾਂਡਿਆਂ ਵਿੱਚ ਅੰਮ੍ਰਿਤ ਗਿਆ। ਸੱਚਾਈ ਇਹਵੇ ਪ੍ਰੇਮ ਵਾਲੇ ਭਾਂਡਿਆਂ ਨੇ ਤਨ ਦੇ ਭਾਂਡੇ ਦੀ ਪਰਵਾਹ ਵੀ ਨਾ ਕੀਤੀ। ਗੁਰੂ ਨੇ ਸੀਸ ਮੰਗਿਆ ਤੇ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਦੋ ਕੁ ਆਵਾਜ਼ਾਂ ਦੇਰੀ ਹੋ ਗਈ, ਕਿਰਪਾ ਕਰੇ ਸਿਰ ਤੇਰੇ ਹੀ ਸਹਿਦਾ, ਕੀ ਕਰਨਾ। ਭਾਵਨਾ ਵਾਲਾ ਉੱਠਦਾ, ਆਓ ਬਾਣੀ ਚ ਦੇਖੀਏ ਪ੍ਰੇਮ ਵਾਲੇ ਭਾਂਡਿਆਂ ਨੂੰ ਅੰਮ੍ਰਿਤ ਮਿਲਿਆ। ਅਸੀਂ ਪੜ੍ਹਨੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਭਾਂਡਾ ਪਾਓ, ਜੇ ਚਾਹੋ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਰੱਖ ਕੇ ਆ ਇਸ ਗਲੀ ਚ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ। ਕਬੀਰ ਸਾਹਿਬ ਨੇ ਕਿਹਾ ਜੋ ਤੋ ਸਾਧ ਪਿਰੰਭ ਕੀ, ਇਥੇ ਸਾਧ ਦਾ ਅਰਥ ਸ਼ਰਧਾ ਹੈ, ਸਾਧ ਦਾ ਅਰਥ ਸਾਧੂ ਨੇ, ਪਿਰੰਭ ਦਾ ਅਰਥ ਪਿਆਰੇ ਦੀ ਵਾਹਿਗੁਰੂ ਦੀ। ਜੇ ਤੇਰੇ ਅੰਦਰ ਪਿਆਰੇ ਨਾਲ ਖੇਡ ਖੇਡਣ ਦੀ ਇੱਛਾ ਹੈ, ਜੋ ਤੋ ਸਾਧ ਪਿਰੰਭ ਕੀ ਸੀਸ ਕਾਟ ਕਰ ਗੋਏ। ਵੈਸੇ ਗੋਏ ਦਾ ਆਖਰੀ ਅਰਥ ਹੁੰਦਾ ਸਮੇਟਣਾ, ਗੋਈ ਗੋਏ ਦੋ ਸ਼ਬਦ ਬਾਣੀ ਵਿੱਚ ਆਉਂਦੇ ਨੇ, ਤੁਧ ਆਪੇ ਸਿਰ ਸਭ ਸੁਰਜ ਸਿਰਜਿਆ, ਤੁਧ ਆਪੇ ਫੁਨ ਗੋਈ, ਗੋਈ ਦਾ ਅਰਥ ਹੁੰਦਾ ਖਤਮ ਕਰ ਦੇਣਾ। ਇੱਥੇ ਸ਼ਬਦ ਜਿਹੜਾ ਗੋਏ ਆਇਆ ਇਹਦਾ ਅਰਥ ਗੋਣਾ ਨਹੀਂ, ਇਹਦਾ ਅਰਥ ਗੇਮ। ਜੋ ਤੋਂ ਸਾਧ ਪਿਰੰਭ ਕੀ ਸੀਸ ਕਾਟ ਕਰ ਗੋਏ, ਉਦਨ ਦਸ ਰਸਮ ਮੇਰਾ ਖਿਆਲ ਪ੍ਰੇਮੀ ਸਾਹਿਬ ਨੇ ਵੀ, ਉੱਥੇ ਸਿਰ ਕੋਈ ਨੀ ਸਨ, ਤੇ ਮੈਨੂੰ ਇਹ ਪ੍ਰਮਾਣ ਉਦਨ ਚੇਤੇ ਆਈ ਜਾ ਵੀ ਜਿੰਨਾ ਕਵਿਤਾ ਵੀ ਰਚੀ ਹੋਵੇਗੀ। ਕਹਿਣ ਲੱਗੇ ਪ੍ਰੇਮ ਦੀ ਖੇਡ ਉਹ ਖੇਡਦੇ ਨੇ ਜਿਹੜੇ ਹਾਕੀ ਗੁਰੂ ਨੂੰ ਪਕੜਾਉਂਦੇ ਨੇ ਤੇ ਗੇਂਦ ਆਪਣੇ ਸਿਰ ਦੀ ਬਣਾਉਂਦੇ, ਬਾਲ ਆਪਣੀ ਸਿਰ ਦੀ ਬਾਣੀ ਮੁਤਾਬਕ। ਜੇ ਅੱਜ ਦੇ ਪਰਪੇਖ ਚੰਦ ਕਰੀਏ, ਜੇ ਪੁਰਾਣੇ ਕਰੀਏ ਤੇ ਕਹਾਂਗੇ ਵੀ ਖਿੱਦੂ ਬਣਾਉਂਦੇ ਨੇ ਆਪਣੇ ਸਿਰ ਨੂੰ ਤੇ ਖੁੰਡੀ ਬਣਾਉਂਦੇ ਨੇ ਗੁਰੂ ਦੇ ਹੁਕਮ। ਜਿੱਦਣ ਮਰਜ਼ੀ ਮਾਰੀ ਜਾ, ਫਿਰ ਤੇਰੀ ਮਰਜ਼ੀ ਹੈ ਨਾ। ਜੋ ਤੋ ਸਾਧ ਪਿਰੰਭ ਕੀ ਸੀਸ ਕਾਟ ਕਰ ਗੋਏ, ਸਾਹਿਬ ਕਹਿੰਦੇ ਖੇਲਤ ਖੇਲਤ ਹਾਲ ਕਰ, ਬਿਲਕੁਲ ਬ੍ਰੇਕ ਨਾ ਲਾਈ, ਖੇਡੀ ਜਾ ਜਿੰਨੀ ਦੇਰ ਤੱਕ ਪਿਆਰਾ ਰੀਝਦਾ ਨਹੀਂ, ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਸੋ ਹੋਏ। ਦੂਜੇ ਸ਼ਲੋਕ ਨਾਲ ਹੈ ਜੋ ਤੋ ਸਾਧ ਪਿਰੰਭ ਕੀ, ਜੇ ਤੇਰੇ ਅੰਦਰ ਸ਼ਰਧਾ ਹੈ ਪ੍ਰੇਮ ਪਾਲਣ ਦੀ, ਪਾਕੇ ਸੇਤੀ ਖੇਲ। ਆਹ ਸ਼ਬਦ ਸਮਝਿਓ, ਪਹਿਲਾਂ ਅਰਜ਼ ਕੀਤੀ ਸੀਸ ਕਾਟ ਕਰ ਗੋਏ, ਜਿਹੜੇ ਰੋਜ਼ ਪ੍ਰੈਕਟਿਸ ਕਰਦੇ ਨੇ ਖਿਡਾਰੀ, ਉਹਨਾਂ ਨਾਲ ਕੋਈ ਖੇਡਣ ਜਾਏਗਾ ਤੇ ਖੇਡ ਦਾ ਸਵਾਦ ਆਏਗਾ, ਤੇ ਜਿਹੜਾ ਅਨਾੜੀ ਬੰਦਾ ਅੱਜ ਹੀ ਹਾਕੀ ਚੁੱਕ ਕੇ ਤੁਰਿਆ, ਚੇਤੇ ਰੱਖੋ ਲੱਤੇ ਹੀ ਤੋੜਨ ਲੱਗ ਪੈਂਦਾ, ਉਹਨੂੰ ਪਤਾ ਹੀ ਕੋਈ ਨੀ ਖੇਡਣਾ ਕਿਵੇਂ। ਮਹਾਰਾਜ ਕਹਿੰਦੇ ਪੱਕਿਆਂ ਨਾਲ ਖੇਡ, ਪੱਕਿਆਂ ਦਾ ਅਰਥ ਹੈ ਸਮਰੱਥ ਗੁਰੂ। ਕੱਚੀ ਸੀਸ ਜ਼ਿੰਦਗੀ ਲਈ ਦੁਖਦਾਇਕ ਹੈ, ਅਧੂਰੀ ਚੀਜ਼ ਕਦੀ ਚੰਗੀ ਨੀ ਲੱਗਦੀ। ਕਦੀ ਦੇਖੋ ਮਕਾਨ ਬਣਿਆ ਹੋਵੇ, ਆ ਬਾਹਰ ਦੇਖਦੇ ਨਾ ਅਸੀਂ ਕਿੰਨੇ ਮਕਾਨ ਸੜਕਾਂ ਤੇ ਬਣੇ, ਵਿੱਚ ਹੀ ਛੱਡ ਕੇ ਭੱਜ ਗਿਆ ਅਧੂਰੇ, ਜੇ ਕਿਤੇ ਪੂਰੇ ਬਣੇ ਹੁੰਦੇ ਤੇ ਕਿੰਨੀਆਂ ਰੌਣਕਾਂ ਹੋਣੀਆਂ ਸਨ। ਮਕਾਨ ਅਧੂਰੇ ਨੀ ਚੰਗੇ ਲੱਗਦੇ। ਕਵਿਤਾ ਕੋਈ ਲਿਖੇ ਤੇ ਅਧੂਰੀ ਲਿਖਦਾ ਤੇ ਚਲਾਣਾ ਕਰਦੇ ਆਪਾਂ ਕਹਿੰਦੇ, ਜੇ ਕਿਤੇ ਰੱਬ ਜ਼ਿੰਦਗੀ ਦਿੰਦਾ ਪੂਰੀ ਹੋ ਜਾਂਦੀ, ਕਿੰਨਾ ਵਸ ਆਉਣਾ ਸੀ। ਭਾਈ ਵੀਰ ਸਿੰਘ ਉਹਨਾਂ ਟੀਕਾ ਸ਼ੁਰੂ ਕੀਤਾ, ਸੋਰਠ ਤੇ ਆਏ ਤੇ ਚਲਾਣਾ ਕਰ ਗਏ। ਸੱਚਮੁੱਚ ਜਦੋਂ ਉਸ ਗੁਰਮੁਖ ਦਾ ਅੱਜ ਟੀਕਾ ਪੜ੍ਹਨੇ ਆ ਤੇ ਮਨ ਚ ਹੋਕ ਉੱਠਦੀ, ਜੇ ਕਿਤੇ ਪੂਰਾ ਹੋ ਜਾਂਦਾ। ਛੋਟੇ ਭਰਾ ਭਾਈ ਬਲਵੀਰ ਸਿੰਘ ਉਹਨਾਂ ਨਿਰੁਕਤ ਸ਼ੁਰੂ ਕੀਤਾ, ਰੱਬ ਦੀ ਖੇਡ ਦੋ ਪੋਥੀਆਂ ਲਿਖੀਆਂ ਤੇ ਚਲਾਣਾ ਕਰ ਗਿਆ। ਨਿਰੁਕਤ ਪੜ੍ਹ ਕੇ ਵੀ ਹੁੰਦਾ ਜੇ ਪੂਰਾ ਕਰ ਜਾਂਦੇ, ਕਿਉਂਕਿ ਅਧੂਰੀ ਚੀਜ਼ ਅੰਦਰ ਖਲਲ ਦੀਖ ਹੈ। ਅਧੂਰੀ ਕਵਿਤਾ, ਅਧੂਰਾ ਸੰਗੀਤ, ਅਧੂਰਾ ਘਰ, ਅਧੂਰੀ ਵਿਦਿਆ। ਮਹਾਰਾਜ ਕਹਿੰਦੇ ਜੇ ਖੇਡਣੀ ਤੇ ਫਿਰ ਪੱਕੇ ਨਾਲ ਖੇਡ, ਤੇ ਪੱਕਾ ਹੋਵੇ ਜਿਹੜਾ ਦੋਨਾਂ ਘਰਾਂ ਦਾ ਜਾਣੂ ਹੈ, ਲੋਕ ਤੇ ਪਰਲੋਕ ਦਾ। ਜੋ ਤੋ ਸਾਧ ਪ੍ਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੀਲ ਕੇ ਨਾ ਖਲ ਭਈ ਨਾ ਤੇਲ। ਕੱਚੀ ਸਰੋਂ ਦੀ ਕਹਾਣੀ ਚ ਨਾ ਤੇਲ ਨਿਕਲਦਾ ਤੇ ਨਾ ਖਲ ਨਿਕਲਦੀ, ਖਰਾਬ ਹੀ ਹੋਣਾ। ਅੱਜ ਉਹ ਦਿਨ ਹੈ ਪ੍ਰੇਮ ਵਾਲੇ ਭਾਂਡੇ ਲੈ ਕੇ ਆਏ ਤੇ ਉਹਨਾਂ ਚ ਅੰਮ੍ਰਿਤ ਢਾਲਣਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਜਿਹਨਾਂ ਪ੍ਰੇਮ ਦੇ ਭਾਂਡੇ ਬਣਾਏ ਉਹਨਾਂ ਤਨ ਦੇ ਭਾਂਡਿਆਂ ਦੀ ਕੀ ਪਰਵਾਹ ਕੀਤੀ, ਵਿਸਤਾਰ ਚ ਨਹੀਂ। ਹਜ਼ੂਰ ਨੇ ਆਵਾਜ਼ ਦਿੱਤੀ, ਉੱਠੇ ਨੇ ਪੰਜੇ। ਵਾਰ ਵਾਰ ਇਹ ਡਿਟੇਲ ਨਾਲ ਭਾਈ ਸਾਹਿਬ ਮੈਂ ਬੇਨਤੀ ਕਰੀ ਦਾ, ਮੈਂ ਇਹ ਪ੍ਰਕਰਨ ਰੱਖਣਗੇ ਦਿਨਾਂ ਚ। ਪਰ ਜਦੋਂ ਸੀਸ ਦੇ ਦਿੱਤੇ ਤੇ ਇਸ ਵਿਸ਼ਾ ਹੁਣ ਤੇ ਵਿਸ਼ਾ ਰਿਹਾ ਹੀ ਨਹੀਂ ਵੀ ਸਿਰ ਦਿੱਤੇ ਕਿ ਬੱਕਰੇ ਝਰਕਾਏ ਜੀ ਆ ਹੋਇਆ ਜੀ ਆ ਹੋਇਆ। ਮੇਰਾ ਖਿਆਲ ਹਰ ਸਾਲ ਇਹ ਖਿੱਚਣ ਦੀ ਗੱਲ ਲੋੜ ਹੀ ਨਹੀਂ, ਜਦੋਂ ਆਪਣਾ ਅਕੀਦਾ ਇਹ ਮੰਨਦਾ ਹੈ ਕਿ ਮੇਰਾ ਗੁਰੂ ਚਾਹੇ ਤੇ ਮੁਰਦੇ ਦੇ ਪਿੰਜਰ ਵਿੱਚ ਵੀ ਜ਼ਿੰਦਗੀ ਪਾ ਦਿੰਦਾ। ਕੱਲੇ ਵੱਡੇ ਨਹੀਂ, ਕਈ ਪਿੰਜਰ ਕਈ ਸਾਲਾਂ ਦਾ। ਜੇਤੇ ਜੀ ਜੀਵੈ ਲੈ ਸਾ ਜਵਾਲੇ ਤਾਂ ਕਿ ਅਸਾਂ, ਤੇਰੇ ਚ ਸ਼ਕਤੀ ਹੈ ਮਾਲਕ, ਤੂੰ ਮੁਰਦੇ ਜਿਉਂਦੇ ਕਰ ਦੇਣਾ ਹੈ। ਤੇ ਕਈ ਵਾਰੀ ਕਹਿੰਦੇ ਨਹੀਂ ਜੀ ਮਨ ਜਿਉਂਦੇ ਕੀਤੇ, ਉਹ ਭਾਈ ਚੇਤੇ ਰੱਖਿਓ ਮਨ ਕਈ ਜਨਮਾਂ ਦਾ ਤੁਰਿਆ ਆਉਂਦਾ, ਇਹਨੂੰ ਜਿਉਂਦਾ ਕਰਨਾ ਬੜਾ ਮੁਸ਼ਕਲ ਜੇ। ਤਨ ਤਾਂ ਇੱਕ ਜਨਮ ਦਾ, ਉਹ ਤੇ ਜਿਉਂਦਾ ਕਰਨਾ ਬੜਾ ਸੌਖਾ ਸੀ। ਗੁਰੂ ਸਮਰੱਥ ਨੇ ਜਿੱਥੇ ਭਾਵਨਾ ਉੱਥੇ ਕੋਈ ਸਮਝੌਤਾ ਨਹੀਂ। ਸਮਰੱਥ ਗੁਰੂ ਨੂੰ ਸੀਸ ਦਿੱਤੇ ਤੇ ਇਹ ਸੱਚ ਦੂਜੇ ਜਾਮੇ ਚ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਕੇ। ਪਹਿਲਾ ਸ਼ਲੋਕ ਹੀ ਗੁਰੂ ਅੰਗਦ ਸਾਹਿਬ ਨੇ ਪ੍ਰਗਟ ਹੋ ਕੇ ਕਿਹਾ ਸੀ ਕਿ ਜਿਸ ਪਿਆਰੇ ਸਿਓਨੇ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਮਰਨ ਦੀ ਗੱਲ ਉਹਨਾਂ ਵੀ ਕਿ ਪਿਆਰੇ ਤੋਂ ਫਿਦਾ ਹੋ, ਸ਼ੀਸ਼ ਦੇ ਦਿੱਤੇ। ਦੁਪਹਿਰ ਦੇ ਦੀਵਾਨ ਚ ਮੈਂ ਵਿਆਖਿਆ ਕਰ ਚੁੱਕਾ ਪੰਜਾਂ ਨਾਵਾਂ ਦੀ। ਜਦੋਂ ਸ਼ੀਸ਼ ਦਿੱਤੇ, ਅੰਮ੍ਰਿਤ ਮੁੱਖ ਚ ਪਾਇਆ, ਭਾਂਡੇ ਤਿਆਰ ਸਨ, ਅੰਮ੍ਰਿਤ ਢਲਣ ਲੱਗਾ, ਅੰਮ੍ਰਿਤ ਦੇ ਦਿੱਤਾ। ਪੰਜ ਸਜ ਗਏ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ। ਅੱਜ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਲੱਗੇ। ਗੁਰੂ ਸਮਰੱਥ ਹੈ। ਇਹਦੇ ਚ ਇਹ ਵੀ ਨਹੀਂ ਕਿ ਆਪਾਂ ਇਸ ਤਰਕ ਚ ਪਈਏ ਗੁਰੂ ਜੀ ਨੇ ਛਕਿਆ, ਜੇ ਗੁਰੂ ਨਾ ਵੀ ਛਕਦਾ ਤੇ ਗੁਰੂ ਫਿਰ ਵੀ ਸਮਰੱਥ ਹੈ। ਮੇਰੀ ਸਿਰਫ ਇੱਕ ਬੇਨਤੀ, ਜੇ ਮੈਂ ਦੂਜੇ ਪਾਸੇ ਨਾਲ ਜਾਇਓ, ਗੁਰੂ ਦੀ ਆਪਣੀ ਖੇਡ ਹੈ। ਹੁਣ ਭਾਵੇਂ ਭਾਈ ਸਾਹਿਬ ਨੇ ਪੜਿਆ, ਅਸੀਂ ਸਾਰਿਆਂ ਕਿਹਾ ਇਨਹੀ ਕੀ ਕਿਰਪਾ ਕੇ ਸਜੇ ਖਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਗੁਰੂ ਦੀ ਵਡਿਆਈ ਹੈ, ਆਪਾਂ ਨਾ ਸਮਝ ਪਈਏ ਕਿ ਗੁਰੂ ਸਾਡੇ ਕਰਕੇ ਸਜਿਆ। ਮੇਰੀ ਬੇਨਤੀ ਸਮਝੋ, ਸਕਦਾ ਮੇਰੀ ਭਾਵਨਾ ਹੋਰ ਹੋਵੇ। ਇਹ ਗੁਰੂ ਦੀ ਵਡਿਆਈ ਹੈ, ਰੋਲਦਿਆਂ ਨੂੰ ਸੀਨੇ ਨਾਲ ਲਾਉਂਦਾ। ਜੇ ਭਰੇ ਹੋਏ ਨੂੰ ਸੀਨੇ ਨਾਲ ਲਾ ਲਿਆ ਤੇ ਇਹਦਾ ਮਤਲਬ ਇਹ ਨਹੀਂ ਕੋਈ ਕਹਿਣ ਲੱਗ ਪਿਆ ਸਾਡੇ ਵਿੱਚ ਗੁਣ ਨੇ, ਨਹੀਂ, ਇਹ ਸਤਿਗੁਰੂ ਦੀ ਵਡਿਆਈ ਹੈ। ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਤੇ ਉੱਥੇ ਮੈਂ ਸਿਰਫ ਸਮਾਪਤੀ ਇੱਥੇ ਕਰਨ ਲੱਗਾ। ਦੁਨੀਆਂ ਦੇ ਇਤਿਹਾਸ ਵਿੱਚ ਇੱਕ ਨਵੀਂ ਕਰਵਟ ਕਰਤਾਰਪੁਰ ਸ਼ੁਰੂ ਹੋਈ ਸੀ 1539 ਨੂੰ, ਆਪਣੇ 135 ਸਾਲ ਛੋਟੇ ਨੂੰ। ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੂੰ ਉਮਰ ਕਰਕੇ 1504 ਗੁਰੂ ਬਾਬਾ ਲਹਿਣਾ ਸਾਹਿਬ ਦਾ ਆਗਮਨ ਤੇ 1469 ਨੂੰ ਗੁਰੂ ਨਾਨਕ ਸਾਹਿਬ, 35 ਸਾਲ ਬਣ ਗਿਆ। ਮਹੀਨਿਆਂ ਦੀ ਗਿਣਤੀ ਨਾ ਕਰੀਏ, 35 ਸਾਲ ਦੇ ਕਰੀਬ ਛੋਟੇ ਤੇ ਕਹਿਣ ਲੱਗੇ ਮੈਂ ਤੈਨੂੰ ਆਪਣਾ ਮਿੱਤਰ ਬਣਾਉਣ ਲੱਗਾ। ਕਿਵੇਂ ਜੀ? ਕਹਿਣ ਲੱਗੇ ਉਮਰ ਭਾਵੇਂ 35 ਸਾਲ ਛੋਟੀ ਏ ਪਰ ਬਖਸ਼ ਏਡੀ ਵੱਡੀ ਏ, ਉਮਰ ਇੱਕ ਪਾਸੇ ਰਹਿ ਜਾਏਗੀ, ਬਖਸ਼ ਤੈਨੂੰ ਮੇਰੇ ਬਰਾਬਰ ਕਰਦਾ ਹੈ। ਸਾਹਿਬ ਨੇ ਕਿਹਾ ਜੋਤ ਸਮਾਨੀ ਜੋਤ ਮਾਹੇ, ਆਪ ਆਪੇ ਸੇਤੀ ਮੈਂ ਕਿਉਂ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਦੇਖੋ, ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟੇਕਿਓ। ਗੁਰੂ ਅੰਗਦ ਸਾਹਿਬ ਦੇ ਸਨਮੁਖ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕੀਤੀ, ਬਾਣੀ ਗਵਾਹੀ ਦੇ ਰਹੀ ਹੈ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ, ਸਲਾਮਤ ਹੁੰਦਿਆਂ ਮੱਥਾ ਟੇਕ ਦਿੱਤਾ। ਪਰ ਗੁਰੂ ਅੰਗਦ ਸਾਹਿਬ ਨਿਮਰਤਾ ਚ ਬੈਰਾਗ ਵਿੱਚ, ਹਾਲਾਂਕਿ ਉਸ ਅੰਗੂਠੇ ਦਾ ਜ਼ਿਕਰ ਵੀ ਪੜ੍ਹਨੇ ਹਾਂ ਇਤਿਹਾਸ ਵਿੱਚੋਂ, ਹਜ਼ੂਰ ਨੇ ਉਹੀ ਜੋਤ, ਅੱਜ ਆਨੰਦਪੁਰ ਸਾਹਿਬ ਦੀ ਪਹਾੜੀ ਹੈ, ਕੇਸਗੜ੍ਹ ਦਾ ਉਹ ਸਥਾਨ, ਪੰਜ ਸੱਜ ਕੇ ਆਏ ਤੇ ਪੰਜਾਂ ਨੂੰ ਕਿਹਾ ਹੁਣ ਕਿਰਪਾ ਕਰੋ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਹੱਕ ਰਾਮ ਮਹਿਬੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ, ਸੱਚ ਨੂੰ ਪਿਆਰ ਕਰਨ ਵਾਲੇ ਨੇ ਗੁਰੂ ਗੋਬਿੰਦ ਸਿੰਘ। ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਆਪੇ ਆਸ਼ਕ ਤੇ ਆਪੇ ਮਸ਼ਹੂਰ ਹੈ ਗੁਰੂ ਗੋਬਿੰਦ ਸਿੰਘ, ਆਪੇ ਅੰਮ੍ਰਿਤ ਮੂੰਹ ਚ ਪਾਉਂਦਾ ਤੇ ਆਪੇ ਝੋਲੀ ਅੱਡ ਕੇ ਅੰਮ੍ਰਿਤ ਮੰਗਦਾ, ਆਪੇ ਗੁਰ ਚੇਲਾ ਹੈ, ਆਪੇ ਆਪੇ ਹਰ ਪ੍ਰਭ ਚੋਜ ਵਿਡਾਰੀ। ਸਾਹਿਬ ਨੇ ਕਿਹਾ ਅੰਮ੍ਰਿਤ ਦੀ ਦਾਤ। ਇੱਥੇ ਭਾਈ ਸੰਤੋਖ ਸਿੰਘ ਜੀ ਦਾ ਇੱਕ ਬਚਨ ਹੈ, ਕਹਿਣ ਲੱਗੇ ਮਹਾਰਾਜ ਆਪ ਸਮਰੱਥ। ਹਜ਼ੂਰ ਨੇ ਕਿਹਾ ਭਾਈ ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ। ਕਿੱਡਾ ਵੱਡਾ ਮਾਣ ਹੋਵੇਗਾ, ਇਹਨੂੰ ਭਾਵ ਚ ਲੈ ਜਾਈਏ, ਨਾ ਇਹਨੂੰ ਜਜ਼ਬਾਤ ਇਮੋਸ਼ਨ ਪੁਰਾਣਾ ਸਮਝਣਾ, ਕਿੱਡੀ ਵੱਡੀ ਕਿਰਪਾ ਹੋਵੇਗੀ। ਕੋਈ ਛਿੰਬਾ ਝੂਰ ਜੱਟ ਨਾਈ ਜਿਨ੍ਹਾਂ ਨੂੰ ਸਵਰਨ ਜਾਤੀ ਵਾਲੇ ਲੋਕ ਨੇੜੇ ਨਹੀਂ ਆਉਣ ਦਿੰਦੇ, ਜਿਨ੍ਹਾਂ ਦੇ ਭਾਂਡੇ ਰੋਟੀ ਖਾਣ ਲੱਗਿਆ ਦੂਰ ਰੱਖਦੇ ਨੇ, ਅੱਜ ਉਹਨਾਂ ਸਾਹਮਣੇ ਸਤਿਗੁਰੂ ਕਹਿ ਰਹੇ ਨੇ ਪਿਆਰਿਓ ਕਿਰਪਾ ਕਰੋ ਇਸ ਬਾਟੇ ਵਿੱਚੋਂ ਮੈਨੂੰ ਅੰਮ੍ਰਿਤ ਛਕਾ ਦੇ, ਤੁਹਾਡੇ ਹੱਥਾਂ ਨਾਲ ਛਕਣਾ। ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ, ਸ਼ੰਕ ਨਾ ਕਰੀ ਦਾ ਸਾਵਧਾਨ ਹੋਏ, ਤੀਜਾ ਅਬ ਅੰਮ੍ਰਿਤ ਛਕਾਵੋ ਮੋਹੇ, ਜੈਸੇ ਤੁਮ ਲੀਨਿਓ, ਕਾਲ ਹੂੰ ਕੇ ਕਾਲ ਅਸ ਕਾਲ ਹੈ, ਕਾਲ ਹੂੰ ਕੇ ਕਾਲ ਅਸ ਕੇਤ ਹੈ ਅਕਾਲ ਪ੍ਰਭੂ, ਦੀਰ ਕਿਰਪਾਲੀਓ ਹੁਕਮ ਹਮੇ ਦੀਨਿਓ। ਮੈਨੂੰ ਤਾਂ ਹੁਕਮ ਮਿਲਿਆ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਦੇ ਕੋ ਸਾਜਾ ਜਹਾਂ ਤਹਾਂ ਤਰ ਧਰਮ ਚਲਾਏ ਕਬੂਤ ਕਰਨ ਤੇ ਲੋਕ ਹਟਾਏ ਤੇ ਕਿੰਨੇ ਸੀ ਤਾਂ ਹੁਕਮ ਮੰਨ ਕੇ ਸਿਰ ਝੁਕਾਇਆ ਸੀ ਠਾਠ ਭਰੋ ਮੈਂ ਜੋਰ ਕਰ ਬਚਨ ਕਹਾ ਸਿਰ ਨਾਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਇਹ ਪੰਥ ਉਹਦਾ ਹੈ ਪੰਜਾਂ ਨੇ ਦਿੱਤੀ ਅੰਮ੍ਰਿਤ ਦੀ ਦਾਤ ਧੰਨ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਛਕਿਆ ਤੇ ਉਸ ਵੇਲੇ ਭਾਵੇਂ ਵਾਰ ਭਾਈ ਸਾਹਿਬ ਵੀ ਕਹਿ ਗਏ ਬਾਅਦ ਚ ਲਿਖੀ ਗਈ ਆਖਰ ਵੈਸਾਖੀ ਵਾਲੇ ਕੋਈ ਦਿਨ ਹੋਵੇਗਾ ਜਿੱਦਣ ਇਹ ਗੱਲ ਚੱਲੀ ਹੋਵੇਗੀ ਅੰਮ੍ਰਿਤ ਦੀ ਉਹ ਦਿਨ ਫਿਰ ਭਾਈ ਗੁਰਦਾਸ ਦੂਸਰੇ ਨੇ ਲਿਖਿਆ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰਸਿਮਨ ਮਨਾਈ ਕਾਲਕਾ ਖੰਡੇ ਕੀ ਵੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ ਪੀਵੋ ਪੌਣ ਖੰਡੇ ਧਾਰ ਕੋਈ ਜਨਮ ਸੁਖੇਲਾ ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਆਪੇ ਗੁਰੂ ਤੇ ਆਪੇ ਚੇਲਾ ਸਮਾਂ ਮੇਰਾ ਸਮਾਪਤ ਹੋ ਗਿਆ ਲੜੀ ਕੱਲ ਨੂੰ ਫਿਰ ਅੱਗੇ ਕਿਉਂਕਿ ਕੱਲ ਨੂੰ ਅੰਮ੍ਰਿਤ ਢਾਲਣ ਦੀ ਗੱਲ ਪ੍ਰੇਮ ਵਾਲੇ ਭਾਂਡਿਆਂ ਵਿੱਚ ਹੀ ਅੰਮ੍ਰਿਤ ਟਿਕਦਾ ਹੁੰਦਾ ਹੈ ਸਤਿਗੁਰੂ ਤਰਸ ਕਰੇ ਵਾਹਿਗੁਰੂ ਜੀ ਕਾ ਖਾਲਸਾ।